ਸਤਨਾਮ ਵਾਹਿਗੁਰੂ ਸਾਹਿਬ ਜੀਓ ਮਹੱਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ ਕੀਤੀਆਂ ਕੰਨ ਕਹਾਣੀਆਂ ਕੀਤੇ ਬੇਦ ਵਿਚਾਰ ਕੀਤੇ ਨਚਹਿ ਮੰਗਤੇ ਗਿੜ ਮੁੜ ਪੂਰਹਿ ਤਾਲ ਬਾਜਾਰੀ ਬਾਜਾਰ ਮਹਿ ਪਾਏ ਕਦਹਿ ਬਾਜਾਰ ਗਾਵਹਿ ਰਾਜੇ ਰਾਣੀਆਂ ਬੋਲਹਿ ਆਲ ਪਤਾਲ ਲੱਖ ਟਕਿਆਂ ਕੇ ਮੁੰਦੜੇ ਲੱਖ ਟਕਿਆਂ ਕੇ ਹਾਰ ਜਿਤ ਤਨ ਪਾਈਐ ਹੈ ਨਾਨਕਾ ਸੇ ਤਨ ਹੋਵੇ ਹੈ ਚਾਰ ਗਿਆਨ ਨਾ ਗਲੀ ਢੂੰਡੀਐ ਕਥਨਾ ਕਰਣਾ ਸਾਰ ਕਰਮ ਮਿਲੈ ਤਾਂ ਪਾਈਐ ਹੋਰ ਹਿਕਮਤ ਹੁਕਮ ਖੁਆਰ ਗਿਆਨ ਨਾ ਗੱਲੀ ਢੂੰਡੀਐ ਕਥਨਾ ਕਰਣਾ ਸਾਰ ਕਰਮ ਮਿਲੈ ਤਾਂ ਪਾਈਐ ਹੋਰ ਹਿਕਮਤ ਹੁਕਮ ਕੁਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸੁਭਾਏ ਮਾਨ ਗੁਰੂ ਸਵਾਰੇ ਸਤਸੰਗੀ ਜਨੋ ਅੱਜ ਦੀ ਵਿਆਖਿਆ ਅਧੀਨ ਬਾਣੀ ਜੋ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇੱਕ ਸਲੋਕ ਆਪ ਜੀ ਨੇ ਸਰਵਨ ਕੀਤਾ ਹੈ। ਸਤਿਗੁਰਾਂ ਨੇ ਸਲੋਕ ਵਿੱਚ ਪਰਮਾਤਮਾ ਦੇ ਦਰ ਵੱਲ ਜਾਣ ਵਾਲੇ ਲੋਕ ਔਰ ਧਰਮ ਦੇ ਮਾਰਗ ਵਿੱਚ ਜਿਹੜੇ ਲੋਕ ਭੇਸ ਧਾਰਨ ਕਰਕੇ ਕੇਵਲ ਦਿਖਾਵੇ ਦਾ ਜੀਵਨ ਜਿਉਂਦੇ ਨੇ ਉਨ੍ਹਾਂ ਦੇ ਜੀਵਨ ਵਿੱਚ ਅਸਲੀਅਤ ਰੱਬ ਦਾ ਪਿਆਰ ਗੁਰੂ ਕੇ ਚਰਨਾਂ ਦੀ ਪ੍ਰੀਤ ਨਹੀਂ ਹੁੰਦੀ ਔਰ ਪ੍ਰੇਮ ਤੋਂ ਖਾਲੀ ਕੇਵਲ ਬਾਹਰੋਂ ਧਰਮ ਦਾ ਦਿਖਾਵਾ ਕਰਨ ਵਾਲੇ ਲੋਕ ਹਨ। ਇਸ ਪੌੜੀ ਵਿੱਚ ਸਤਿਗੁਰਾਂ ਨੇ ਇੱਕ ਵਚਨ ਕਿਹਾ ਹੈ ਕਿ ਗਿਆਨ ਦਾ ਗੱਲੇ ਢੂੰਡੀਐ। ਇਹ ਜਿਹੜਾ ਗਿਆਨ ਹੈ ਪਰਮਾਤਮਾ ਦਾ ਗੱਲਾਂ ਨਾਲ ਪ੍ਰਾਪਤ ਨਹੀਂ ਹੁੰਦਾ। ਕਥਨਾ ਕਰਨਾ ਸਾਰ ਇਸ ਨੂੰ ਪ੍ਰਾਪਤ ਕਰਨ ਵਾਸਤੇ ਔਰ ਇਹ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਬੜੇ ਯਤਨ ਦੇ ਨਾਲ ਬੜੀ ਮਿਹਨਤ ਦੇ ਨਾਲ ਇਹ ਸਭ ਕੁਝ ਕਰਨਾ ਪੈਂਦਾ ਹੈ। ਸੰਸਾਰ ਦੇ ਵਿੱਚ ਸਤਿਗੁਰਾਂ ਦੇ ਕਹਿਣ ਅਨੁਸਾਰ ਭਗਤ ਰਵਿਦਾਸ ਜੀ ਨੇ ਗਿਆਨ ਪ੍ਰਾਪਤ ਕਰਨ ਵਾਸਤੇ ਉਦਾਹਰਣ ਦਿੱਤੀ ਹੈ। ਉਹ ਕਹਿੰਦੇ ਨੇ ਗਿਆਨ ਹੈ ਕਾਰਨ कर्म अभ्यास ज्ञान नु प्राप्त करने वास्ते मनुख कर्मा दा अभ्यास यानी कि यत्न करता है कि केड़े ढंग नाल ज्ञान प्राप्त किया जाए केड़ी अवस्था केड़ा ढंग अपनाया जाए। ज्ञान कारण कर्म अभ्यास ज्ञान वास्ते असी सब कुछ धर्म दे कर्म कर रहे हैं। जे दा विशा ज्ञान नहीं तां फिर ए इस तरह दी अवस्था है जिवें कोई व्यक्ति फसल बीजदा है पर उसका कोई ए प्रयोजन नहीं कि इनू फल लगे इनू दाने पैन ओ केवल बीज देता है कुछ फसल उग पैंदी है कुछ खराब हो जाती है उसका निशाना कोई नहीं हुंदा। सतगुरु कहिंदे जिहड़ा मनुख धर्म दे मार्ग ते तुर रहा है ओदी मंजिल ज्ञान नहीं तां ओदे सारे कर्म निष्फल ने किसे काम आउण वाले नहीं। ਇਹ ਗਿਆਨ ਸ਼ਬਦ ਕੀ ਹੈ ਇਹਦੇ ਕੀ ਅਰਥ ਬਣਦੇ ਨੇ। ਇੱਕ ਬਾਹਰਲਾ ਗਿਆਨ ਹੈ ਜਿਹਦੇ ਆਪਾਂ ਪੜ੍ਹ ਕੇ ਗਿਆਨ ਹਾਸਲ ਕਰਨੇ ਆ ਸੁਣ ਕੇ ਗਿਆਨ ਹਾਸਲ ਕਰਨੇ ਆ ਬੋਲਿਆ ਜਾਂਦਾ ਹੈ ਗਿਆਨ ਨੂੰ। ਅੱਜ ਦੇ ਸ਼ਬਦ ਵਿੱਚ ਜੋ ਗਿਆਨ ਕਿਹਾ ਗਿਆ ਇਹਦੇ ਅਰਥ ਨੇ ਜਾਗਣਾ ਹੋਸ਼ ਆ ਜਾਣੀ ਆਦਮੀ ਨੂੰ। ਗੁਰਬਾਣੀ ਵਿਚ ਬਹੁਤੀ ਥਾਈ ਗਿਆਨ ਦੇ ਅਰਥ ਮਨ ਦੀ ਜਾਗ ਹੈ ਜਿਵੇਂ ਮਨ ਨੂੰ ਹੋਸ਼ ਆ ਜਾਏ ਔਰ ਇਹ ਜਿੰਨਾ ਅਸੀਂ ਪਾਪ ਕਰ ਰਹੇ ਹਾਂ ਇਹ ਸੋਚਣ ਸਮਝਣ ਨਾਲ ਕਦੀ ਖਤਮ ਨਹੀਂ ਹੁੰਦਾ। ਜਦਕਿ ਦੁਨੀਆਂ ਵਿਚ ਪ੍ਰਚਲਿਤ ਹੈ ਕਿ ਕੁਝ ਚੀਜ਼ਾਂ ਛੱਡ ਦਿਓ ਪਾਪ ਖਤਮ ਹੋ ਜਾਏਗਾ ਝੂਠ ਬੋਲਣਾ ਛੱਡੋ ਹੋਰ ਕਈ ਤਰੀਕੇ ਨੇ ਜਿਨ੍ਹਾਂ ਦੇ ਰਾਹੀਂ ਇਹ ਸੋਚਿਆ ਜਾਂਦਾ ਕਿ ਪਾਪ ਸੋਚਣ ਨਾਲ ਸਮਝਣ ਨਾਲ ਵੇਖਣ ਨਾਲ ਬੁੱਝਣ ਨਾਲ ਛੱਡਿਆ ਜਾਂਦਾ। ਪਰ ਸੱਚ ਇਹ ਹੈ ਜਿਵੇਂ ਇੱਕ ਵਿਅਕਤੀ ਸੁਪਨੇ ਦੇ ਵਿੱਚ ਨੀਂਦ ਦੇ ਵਿੱਚ ਸੁਪਨੇ ਵਿੱਚ ਚਲਾ ਜਾਂਦਾ ਤੇ ਇੱਕ ਉਦਾਹਰਣ ਦੇ ਤੌਰ ਤੇ ਜਿਹਨੂੰ ਰਵਿਦਾਸ ਜੀ ਨੇ ਕਿਹਾ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ। ਇਸੇ ਤਰ੍ਹਾਂ ਇੱਕ ਸੁਪਨੇ ਵਿਚ ਵਿਆਹ ਹੋਇਆ ਮਨੁੱਖ ਪਾਪ ਕਰਦਾ ਸੁਪਨੇ ਵਿਚ ਉਹਨੂੰ ਸੁਪਨਾ ਆਇਆ ਕਿਸੇ ਦਾ ਕਤਲ ਕਰ ਦਿੱਤਾ ਉਸ ਕਤਲ ਦੇ ਨਾਲ ਉਹਦਾ ਮਨ ਡਰ ਗਿਆ ਉਹ ਫਿਰ ਦੌੜਿਆ ਭੱਜਿਆ ਲੁਕਦਾ ਫਿਰਦਾ ਹੈ ਆਪਣੇ ਆਪ ਨੂੰ ਬਚਾਉਣ ਵਾਸਤੇ ਪਰ ਹੈ ਸਾਰਾ ਕੁਝ ਸੁਪਨੇ ਦੇ ਅੰਦਰ ਉਹ ਆਪਣੇ ਆਪ ਨੂੰ ਬਚਾਉਣਾ ਚਾਹੁੰਦਾ ਮੈਨੂੰ ਕੋਈ ਦੇਖ ਨਾ ਲੈ ਪਰ ਹੈ ਸੁਪਨੇ ਦੇ ਵਿਚ ਜਾਗਿਆ ਨਹੀਂ। ਉਹ ਸੁਪਨਾ ਜਿੰਨਾ ਲੰਬਾ ਹੋਵੇਗਾ ਭਾਵੇਂ ਉਹ ਸੁਪਨੇ ਦੇ ਵਿਚ ਆਪਣਾ ਪਾਪ ਬਖਸ਼ਾਉਣ ਵਾਸਤੇ ਮੰਦਰ ਤੇ ਚਲਾ ਜਾਏ ਭਾਵੇਂ ਗੁਰਦੁਆਰੇ ਵਿਚ ਭਾਵੇਂ ਉਹ ਮਸੀਤ ਵਿਚ ਚਲਾ ਜਾਏ ਓਨਾ ਚਿਰ ਉਹਦਾ ਡਰ ਖਤਮ ਨਹੀਂ ਹੋਏਗਾ ਜਿੰਨਾ ਚਿਰ ਉਹਦਾ ਸੁਪਨਾ ਨਾ ਟੁੱਟਾ ਉਹਨੂੰ ਜਾਗ ਨਾ ਆਈ ਜਿੰਨਾ ਚਿਰ ਉਹਦੇ ਤੋਂ ਪਹਿਲਾਂ ਉਹ ਘਬਰਾਉਂਦਾ ਹੀ ਰਹੇਗਾ ਭਾਵੇਂ ਕੋਈ ਜਪ ਤਪ ਕਰੇ ਜੋ ਮਰਜ਼ੀ ਜੀਵਨ ਵਿਚ ਕਰੀ ਜਾਏ ਉਹਦੇ ਦੁੱਖ ਨੂੰ ਕਿਵੇਂ ਮਿਟਾਇਆ ਜਾ ਸਕਦਾ ਜਿਹੜਾ ਸੁਪਨੇ ਵਿਚ ਕਾਤਲ ਬਣ ਕੇ ਉਹਦੇ ਪਾਪ ਨਾਲ ਪੀੜਿਤ ਹੈ ਉਹਦੇ ਦੁੱਖ ਨੂੰ ਕਿਵੇਂ ਕੱਟਿਆ ਜਾ ਸਕਦਾ ਕਿ ਉਹਨੂੰ ਸੁਪਨੇ ਦੇ ਅੰਦਰ ਸੁੱਤੇ ਹੋਏ ਨੂੰ ਕਹੀਏ ਤੂੰ ਇਹ ਜਪ ਤਪ ਕਰ ਤੂੰ ਇਹ ਦਾਨ ਕਰ ਤੂੰ ਇਹ ਪਾਠ ਕਰਵਾ ਯੱਗ ਕਰ ਹੋਰ ਕਹੀਏ ਕਿ ਉਹਦਾ ਡਰ ਖਤਮ ਹੋ ਜਾਏਗਾ ਕਦੀ ਨਹੀਂ ਹੋ ਸਕਦਾ। ਉਹਦੇ ਇਸ ਪਾਪ ਨੂੰ ਖਤਮ ਕਰਨ ਦਾ ਇੱਕੋ ਹੀ ਤਰੀਕਾ ਉਸ ਬੰਦੇ ਨੂੰ ਬਾਹ ਫੜ ਕੇ ਹਿਲਾ ਕੇ ਉਠਾ ਦਿੱਤਾ ਜਾਏ ਉਹ ਜਾਗ ਪਏ ਉਹਦਾ ਸੁਪਨਾ ਟੁੱਟ ਜਾਏ ਕਤਲ ਵੀ ਖਤਮ ਹੋ ਜਾਏ ਤੇ ਪਾਪ ਵੀ ਨਸ਼ਟ ਹੋ ਜਾਏ ਉਸ ਸਾਰੇ ਜਾਲ ਵਿੱਚੋਂ ਨਿਕਲ ਜਾਏਗਾ ਉਹਦਾ ਜਾਗਣਾ ਹੀ ਉਹਦੇ ਛੁੱਟਣ ਦਾ ਸਾਧਨ ਹੋਰ ਕੋਈ ਨਹੀਂ ਹੈ। ਸਤਿਗੁਰੂ ਜੀ ਦੀ ਬਾਣੀ ਅਨੁਸਾਰ ਆ ਜਿਵੇਂ ਹੁਣ ਅਸੀਂ ਬੈਠੇ ਹੋਏ ਹਾਂ ਇਹ ਵੀ ਇੱਕ ਸੁਪਨਾ ਹੈ। ਦੋ ਤਰ੍ਹਾਂ ਦੀ ਨੀਂਦ ਹੈ ਕਿ ਜਿਵੇਂ ਮਨੁੱਖ ਰਾਤ ਨੂੰ ਸੌਂਦਾ ਸਰੀਰਕ ਤੌਰ ਤੇ ਇਸ ਦਿਮਾਗ ਨੂੰ ਨੀਂਦ ਆਉਂਦੀ ਉਹ ਵੱਖਰੀ ਹੈ ਉਹ ਸਰੀਰ ਸੌਂ ਜਾਂਦਾ ਹੈ ਪਰ ਇਸ ਸਰੀਰ ਦੇ ਜਾਗਣ ਤੋਂ ਬਾਅਦ ਵੀ ਸਵੇਰੇ ਜਦੋਂ ਅਸੀਂ ਜਾਗਦੇ ਹਾਂ ਮਨ ਉਦੋਂ ਨਹੀਂ ਜਾਗਦਾ, ਉਹ ਸੁੱਤਾ ਰਹਿੰਦਾ। ਔਰ ਕਿੰਨੀ ਤਰ੍ਹਾਂ ਦੀ ਨੀਂਦ ਗੁਰੂ ਸਾਹਿਬ ਨੇ ਦੱਸੀ, ਅੱਖਾਂ ਦੀ ਨੀਂਦ ਵੱਖਰੀ ਏ, ਕੰਨਾਂ ਦੀ ਨੀਂਦ ਵੱਖਰੀ ਏ, ਰਸਨਾਂ ਦੀ ਨੀਂਦ ਵੱਖਰੀ, ਸਾਰਾ ਸਰੀਰ ਨੀਂਦ ਵਿਚ ਸੁੱਤਾ ਪਿਆ। ਨੈਨੋ ਨੀਂਦ ਪਰ ਦਿਸ਼ਟ ਵਿਕਾਰ, ਸਰਵਨ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠੇ ਸਾਧ, ਮਨ ਸੋਇਆ ਮਾਇਆ ਵਿਸਮਾਦ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ। ਇਹ ਤੋਂ ਕੋਈ ਜਾਗੇ ਤਾਂ ਪਤਾ ਲੱਗੇ, ਉਹਦੇ ਤੋਂ ਪਹਿਲਾਂ ਤੇ ਸਾਰਾ ਕੁਝ ਸੁਪਨੇ ਵਿਚ ਚੱਲ ਰਿਹਾ ਜੇ। ਇਹ ਸਾਰਾ ਜਿਹੜਾ ਯਤਨ ਹੈ, ਕਥਾ ਕੀਰਤਨ ਪਾਠ, ਇਹ ਸਾਰੀਆਂ ਚੀਜ਼ਾਂ ਇਸ ਵਾਸਤੇ ਗੁਰੂ ਸਾਹਿਬ ਨੇ ਇਜਾਦ ਕੀਤੀਆਂ ਨੇ, ਬਣਾਈਆਂ ਨੇ ਕਿ ਸਾਡਾ ਕਿਤੇ ਸੁੱਤਾ ਹੋਇਆ ਮਨ ਜਾਗ ਪੈ। ਸਿਮਰ ਸਿਮਰ ਪ੍ਰਭ ਆਪਣਾ ਸੋਇਆ ਮਨ ਜਾਗਾਈ, ਤੇ ਜਿੰਨਾ ਚਿਰ ਮਨ ਨਾ ਜਾਗਿਆ ਸਾਰੇ ਜਪ ਤਪ ਕੰਮ ਵਿਚ ਆਉਣ ਵਾਲੇ ਨਹੀਂ, ਲੇਖੇ ਵਿਚ ਨਹੀਂ ਪੈਣਗੇ। ਅਸੀਂ ਕਹਿੰਦੇ ਹਾਂ ਬਈ ਕਿੰਨੇ ਲੋਕ ਗਾ ਰਹੇ ਨੇ, ਉਹਦਾ ਨਾਮ ਜਪ ਰਹੇ ਨੇ, ਆਪਾਂ ਵੀ ਉਹਨਾਂ ਵਿਚ ਆਉਂਦੇ ਹਾਂ। ਉਹ ਬੜੇ ਚਿਰ ਦੇ ਗਾ ਰਹੇ ਨੇ ਪਰ ਲੇਖੇ ਵਿਚ ਨਹੀਂ ਪੈ ਰਹੀ ਗੱਲ, ਗੱਲ ਉਥੇ ਖੜੀ ਹੋ ਜਾਂਦੀ ਤਰਤ ਕੇ, ਜਿੱਥੋਂ ਸ਼ੁਰੂ ਕੀਤੀ ਸੀ ਉੱਠਣ ਲੱਗਿਆ ਉੱਥੇ ਗੱਲ ਆ ਜਾਂਦੀ। ਇਹ ਬਹੁਤ ਸਾਰੇ ਜਗਿਆਸੂਆਂ ਦਾ ਸਵਾਲ ਹੈ, ਜਿੱਥੋਂ ਬੈਠੀ ਦਾ ਉੱਥੇ ਉੱਠ ਪੈਂਦਾ। ਉਹਦਾ ਕਾਰਨ ਇਹ ਹੈ ਵੀ ਇਹ ਜਿਹੜੇ ਜਪ ਤਪ ਕੀਤੇ ਜਾ ਰਹੇ ਨੇ ਇਹਦਾ ਮਕਸਦ ਅਸੀਂ ਨਹੀਂ ਸਮਝਿਆ ਵੀ ਕਾਹਦੇ ਵਾਸਤੇ। ਮਕਸਦ ਇਸ ਵਾਸਤੇ ਵੇ ਕਿ ਮਨ ਇਸ ਸਰੀਰ ਤੋਂ ਪਾਰ ਜਾਗ ਪਵੇ, ਇਹਦੇ ਤੋਂ ਪਾਰ ਚਲਾ ਜਾ ਸਰੀਰ ਤੋਂ। ਫਿਰ ਜਾਗਣ ਤੋਂ ਬਾਅਦ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਵੀ ਇੱਕ ਵਾਰੀ ਤੂੰ ਵਾਹਿਗੁਰੂ ਕਹੀਂ ਤੇਰੇ ਜੀਵਨ ਦਾ ਪਾਰ ਉਤਾਰਾ ਹੋ ਜਾਏਗਾ। ਜਾਗਣ ਤੋਂ ਬਾਅਦ ਪਹਿਲਾ ਜਿਹੜਾ ਨਹੀਂ ਪ੍ਰਵਾਨ ਹੋਏਗਾ। ਏਕ ਚੇਤ ਜੇ ਇੱਕ ਛਿੰਦ ਤੇ ਆਇਓ, ਕਾਲ ਪਾਸ ਕੇ ਬੀਜ ਨਾ ਆਇਓ। ਪਹਿਲਾਂ ਜਿਤਨਾ ਕਿਹਾ ਗਿਆ, ਜਿੰਨਾ ਪੁਕਾਰਿਆ ਗਿਆ, ਜਿੰਨਾ ਉਚਾਰਿਆ ਗਿਆ, ਜਿੰਨਾ ਜਪਿਆ ਗਿਆ, ਇਹ ਸਾਰਾ ਕੁਝ ਸਿਰਫ ਇਸ ਵਾਸਤੇ ਵੀ ਮਨ ਜਾਗ ਪਏ। ਕਰਨਾ ਬੜਾ ਜ਼ਰੂਰੀ ਏ ਪਰ ਪ੍ਰਯੋਜਨ ਹੋਣਾ ਚਾਹੀਦਾ ਮਨ ਨੂੰ ਜਗਾਉਣਾ। ਮੈਂ ਤਾਂ ਸ਼ਬਦ ਕਹਿ ਰਿਹਾ ਵੀ ਗਿਆਨ ਸ਼ਬਦ ਦੇ ਅਰਥ ਕੀ ਨੇ ਗੁਰੂ ਗ੍ਰੰਥ ਸਾਹਿਬ ਵਿਚ। ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਫਲਾਣੇ ਬੰਦੇ ਨੂੰ ਬੜਾ ਗਿਆਨ ਹੈ, ਉਹ ਜਾਣਦਾ ਬਹੁਤ ਸਾਰਾ, ਔਰ ਸੁਣਨ ਵਾਲਾ ਵੀ ਇਸ ਭਰਮ ਵਿਚ ਸੌ ਜਾਂਦਾ ਵੀ ਆਲੇ ਦੁਆਲੇ ਦੇ 10 ਵੀ ਆਦਮੀ ਮੈਨੂੰ ਹੁਣ ਕਹਿਣ ਲੱਗ ਪਏ, ਇਹਨੂੰ ਬਹੁਤ ਗੱਲਾਂ ਦਾ ਪਤਾ, ਇਸ ਲਈ ਉੱਥੇ ਰੁਕ ਜਾਂਦਾ। ਇਹ ਗਿਆਨ ਨਹੀਂ ਹੈ, ਇਹ ਸਾਡੀ ਇੱਕ ਮਾਇੰਡ ਦੇ ਵਿਚ ਫਸੀਆਂ ਹੋਈਆਂ ਗੱਲਾਂ, ਸਿਮਰਤੀ ਦੇ ਵਿਚ ਸਾਡੀ ਯਾਦਾਸ਼ਤ ਵਿਚ ਬੈਠਾ ਹੋਇਆ ਗਿਆਨ ਹੈ। ਗੁਰਮਤ ਵਿਚ ਗਿਆਨ ਦੇ ਅਰਥ ਨੇ ਕਿ ਜਦੋਂ ਮਨ ਜਾਗ ਪਏ ਤੇ ਉਹਦਾ ਸੁਪਨਾ ਟੁੱਟ ਜਾਏ, ਤੇ ਇਸ ਸੁੱਤੇ ਹੋਏ ਸੁਪਨੇ ਦੇ ਵਿਚ ਕਈ ਵਾਰੀ ਭੁੱਖ ਲੱਗਦੀ ਬੰਦੇ ਨੂੰ, ਬੜੇ ਸਵਾਦਿਸ਼ਟ ਭੋਜਨ ਛਕਦਾ, ਪਰ ਸਾਰੇ ਨਕਲੀ ਨੇ। ਨਕਲ ਦੇ ਵਿਚ ਕਿਹੜੀ ਵਾਰੀ ਬੰਦਾ ਬਰਾਤ ਵਿਚ ਜਾਂਦਾ, ਉਸ ਬਰਾਤ ਵਿਚ ਭੋਜਨ ਛਕਦਾ, ਪਰ ਕੀ ਉਹ ਭੋਜਨ ਉਹਦੀ ਭੁੱਖ ਮਿਟਾ ਸਕਦੀ? ਰਾਤ ਨੂੰ ਸੁਪਨੇ ਵਿਚ ਛਕਿਆ ਹੋਇਆ ਭੋਜਨ ਸਵੇਰੇ ਉੱਠ ਕੇ ਕਦੇ ਕੋਈ ਆਦਮੀ ਨਹੀਂ ਕਹਿੰਦਾ ਵੀ ਛੱਡੋ ਅੱਜ ਸਵੇਰ ਦਾ ਭੋਜਨ ਨਹੀਂ ਕਰਨਾ, ਕਿਉਂਕਿ ਰਾਤ ਸੁਪਨੇ ਵਿਚ ਭੋਜਨ ਛੱਕ ਹੀ ਲਿਆ ਸੀ। ਇਸ ਲਈ ਇਹ ਜਿੰਨੇ ਕਰਮ ਨੇ ਤਾਂ ਨਹੀਂ ਸਾਨੂੰ ਰਜਾ ਰਹੇ। ਅਸੀਂ ਕਹਿੰਦੇ ਹਾਂ ਇਹ ਕਰਮ ਤਾਂ ਬਹੁਤ ਕਰਨੇ ਆ ਪਰ ਮਨ ਨਹੀਂ ਟਿਕਦਾ, ਉਹ ਤਾਂ ਉਹਨਾਂ ਚਿਰ ਨਹੀਂ ਉਹ ਤ੍ਰਿਪਤੀ ਦੇਣਗੇ। ਉਹ ਕਰਨੇ ਇੱਕ ਗੱਲ ਖਿਆਲ ਵਿਚ ਰੱਖਣਾ, ਜਾਗੇਗਾ ਮਨ ਉਹਨਾਂ ਨੂੰ ਕਰਨ ਦੇ ਨਾਲ ਹੀ। ਗੁਰਮਤਿ ਦਾ ਸਭ ਤੋਂ ਵੱਡਾ ਕਰਮ ਜਪ ਹੈ, ਜਪਣਾ, ਜਪਣ ਨਾਲ ਮਨ ਜਾਗੇਗਾ। ਤੇ ਇਹ ਉਡੀਕ ਰੱਖਣਾ ਵੀ ਮਨ ਨੂੰ ਸੁਣਾਉਣਾ ਹੈ, ਮਨ ਤੱਕ ਆਵਾਜ਼ ਭੇਜਣੀ ਵੀ ਮਨ ਜਾਗੇ। ਜਿੰਨਾ ਚਿਰ ਮਨ ਨਾ ਜਾਗਿਆ ਉਨਾ ਚਿਰ ਉਹ ਸਾਰੇ ਜਪ ਕੰਮ ਵਿਚ ਆਉਣ ਵਾਲੇ ਨੇ, ਉਹਦੇ ਤੋਂ ਬਾਅਦ ਫਿਰ ਮਹੀਂ ਦੇ ਚੜ੍ਹਨੇ ਸ਼ੁਰੂ ਹੋ ਜਾਣਗੇ, ਫਿਰ ਲੇਖੇ ਵਿਚ ਪਏਗਾ। ਮਨ ਜਾਗਣ ਦੀ ਨਿਸ਼ਾਨੀ ਥੋੜੀ ਥੋੜੀ, ਥੋੜਾ ਜਿਹਾ ਮਨ ਨੇ ਕਰਵਟ ਲਈ, ਪਾਸਾ ਬਦਲਿਆ ਜਾਂ ਜਾਗਣ ਦੀ ਸੰਭਾਵਨਾ, ਕੀ ਨਿਸ਼ਾਨੀ? ਤੇ ਇਹ ਗੁਰਮੁਖ ਪਿਆਰਿਆਂ ਨੇ ਕਿਹਾ ਹੈ ਕਿ ਜਦੋਂ ਤੈਨੂੰ ਥੋੜਾ ਜਿਹਾ ਨਾਮ ਜਪਣਾ ਜਾਂ ਗੁਰਬਾਣੀ ਥੋੜੀ ਜਿਹੀ ਮਿੱਠੀ ਲੱਗਣ ਲੱਗ ਪੈਣ, ਮਨ ਚਾਹੇ ਕਿ ਮੈਂ ਬਾਣੀ ਪੜ੍ਹਾਂ, ਨਾਮ ਜਪਾਂ ਜਾਂ ਸ਼ਬਦ ਸੁਣਾ, ਤੇ ਤੂੰ ਇਹ ਖਿਆਲ ਕਰੀ ਵੀ ਹੁਣ ਜਿਹੜਾ ਤੇਰਾ ਮਨ ਹੈ ਥੋੜਾ ਥੋੜਾ ਕਰਵਟ ਬਦਲਣ ਲੱਗ ਪਿਆ, ਜਾਗਣ ਵਾਸਤੇ ਤਿਆਰੀ ਕਰਦਾ, ਉਹ ਆਸ ਹੈ, ਉਹ ਕਿਰਨ ਹੈ। ਉਹਦੇ ਵਿਚੋਂ ਹਿਸਾਬ ਲਗਾਇਆ ਜਾ ਸਕਦਾ ਵੀ ਹੁਣ ਗੱਲਬਾਤ ਥੋੜੀ ਜਿਹੀ ਠੇਕਣ ਵਾਲੀ ਸ਼ੁਰੂ ਹੋਣ ਵਾਲੀ, ਮਨ ਜਾਗੇ ਕਿ ਇਹ ਨਿਸ਼ਾਨੀ ਮਿੱਠੀ ਲਾਗੀ ਉਰ ਗੁਰ ਬਾਣੀ, ਮਨ ਨੂੰ ਧਰਮ ਚੰਗਾ ਲੱਗਣ ਲੱਗ ਪਏ, ਬੰਦਾ ਚੱਟੀ ਨਾ ਰਹਿ ਜਾਏ, ਇਹ ਬੋਝ ਨਾ ਬਣ ਜਾਏ ਕਿਤੇ ਧਰਮ। ਪਹਿਲਾਂ ਬੋਝ ਹੈ ਇਹ ਗੱਲ ਖਿਆਲ ਵਿਚ ਰੱਖਣਾ। ਮੈਂ ਦੋਵੇਂ ਵਿਸ਼ੇ ਬਿਲਕੁਲ ਨਾਲ ਲੈਣਾ ਚਾਹੁੰਦਾ, ਕਿਤੇ ਇਹ ਸਮਝਣਾ ਵੀ ਜਪਣਾ ਗਲਤ ਹੈ। ਜਪਣਾ ਬਿਲਕੁਲ ਠੀਕ ਹੈ, ਪਰ ਉਧਰ ਕੰਮ ਕਰੇਗਾ ਪੂਰੀ ਤਰ੍ਹਾਂ ਜਿੱਦਣ ਮਨ ਨੇ ਸੁਣ ਲਿਆ ਤੇ ਮਨ ਜਾਗ। ਉਹਦੇ ਤੋਂ ਪਹਿਲਾਂ ਬੰਦਾ ਚੱਟੀ ਕਰਨੀ ਪਏਗੀ, ਉਹਦੇ ਤੋਂ ਪਹਿਲਾਂ ਸਾਨੂੰ ਹੱਠ ਕਰਨਾ ਪਏਗਾ, ਜ਼ੋਰ ਲਾਉਣਾ ਪਏਗਾ, ਕੁਝ ਨਾ ਕੁਝ ਹਿੰਮਤ ਦ੍ਰਿੜਤਾ ਇਰਾਦਾ ਪੈਦਾ ਕਰਨਾ ਪਏਗਾ, ਨਹੀਂ ਤੇ ਸਿੱਧਾ ਸਿੱਧਾ ਮਨ ਕਿਵੇਂ ਕਾਬੂ ਆਉਣ ਵਾਲਾ। ਇਤਿਹਾਸ ਦੇ ਵਿਚ ਇਕ ਕਹਾਣੀ ਬਹੁਤ ਸੁੰਦਰ ਹੈ, ਮੈਂ ਆਪ ਜੀ ਨਾਲ ਸਾਂਝੀ ਕਰਦੇ। ਗੁਰੂ ਅਰਜਨ ਦੇਵ ਜੀ ਦੇ ਕੋਲ ਦੋ ਸਿੱਖ ਆਏ ਸਨ ਔਰ ਉਹਨਾਂ ਨੇ ਬੇਨਤੀ ਇਹ ਕੀਤੀ ਸੀ ਜਿਹੜੀ ਸਾਡੀ ਗੱਲਬਾਤ ਹੁੰਦੀ ਕਿ ਮਨ ਚਾਹੁੰਦਾ ਹੀ ਨਹੀਂ ਹੈ, ਇਹ ਬੜੀ ਔਖੀ ਦਸ਼ਾ ਹੈ। ਜਦੋਂ ਮਨ ਗੁਰਬਾਣੀ ਨੂੰ ਚਾਹੇ ਨਾ, ਨੀਂਦ ਆਉਣ ਲੱਗ ਜਾਏ, ਉਚਾਟ ਹੋ ਜਾਏ, ਮਨ ਅੱਕ ਜਾਏ, ਮਨੁੱਖ ਸੋਚਣ ਲੱਗ ਪਏ ਜਪਜੀ ਸਾਹਿਬ ਕਦੋਂ ਖਤਮ ਹੋਏਗਾ, ਜਦਕਿ 20 ਮਿੰਟ ਦੀ ਗੱਲ ਹੈ 15 ਮਿੰਟ। ਇਹ ਦਸ਼ਾ ਹੈ, ਇਹਦੇ ਵਿਚ ਜੇ ਤੇ ਮਨ ਆਲਸੀ ਫਿਰ ਤੇ ਹਟ ਜਾਏਗਾ, ਡੁੱਬ ਜਾਏਗਾ। ਪਰ ਇਹ ਇਸ ਤਰ੍ਹਾਂ ਹੈ ਜਿਵੇਂ ਬੁਖਾਰ ਤੋਂ ਉੱਠਿਆ ਮਨੁੱਖ ਮੂੰਹ ਵਿਚ ਬੁਰਕੀ ਪਾਉਂਦਾ ਤੇ ਉਹ ਕੌੜੀ ਲੱਗਦੀ ਬਿਲਕੁਲ, ਕਿਉਂਕਿ ਉਹਦੀ ਜ਼ੁਬਾਨ ਕੌੜੀ, ਉਹਦਾ ਮੂੰਹ ਕੌੜਾ, ਉਹ ਬੁਰਕੀ ਕੌੜੀ ਨਹੀਂ ਹੈ, ਉਹ ਭੋਜਨ ਨਹੀਂ ਕੌੜਾ, ਉਹਦੇ ਮੂੰਹ ਵਿਚ ਕੁੜੱਤਣ ਨੇ ਬੁਖਾਰ ਕਰਕੇ ਉਹਦੇ ਸਰੀਰ ਦੇ ਵਿਚ ਰਸਨਾ ਦੇ ਵਿਚ ਜਿਹੜੀ ਕੁਝ ਤੱਤ ਹੁੰਦੇ ਨੇ ਜਿਹੜੇ ਮਨੁੱਖ ਦੇ ਭੋਜਨ ਨੂੰ ਸਵਾਦਿਸ਼ਟ ਬਣਾਉਂਦੇ ਨੇ ਔਰ ਭੋਜਨ ਨੂੰ ਪਚਣ ਵਿਚ ਸਹਾਇਤਾ ਕਰਦੇ ਨੇ, ਉਹ ਖਤਮ ਹੋ ਜਾਂਦੇ ਨੇ ਬੁਖਾਰ ਦੇ ਨਾਲ, ਜਿਸ ਕਰਕੇ ਉਹ ਕੌੜਾ ਲੱਗਦਾ। ਗੁਰਬਾਣੀ ਜਦੋਂ ਕੌੜੀ ਲੱਗੇ ਉਹਦੇ ਅਰਥ ਇਹ ਕਰਨਾ ਕਿ ਗੁਰਬਾਣੀ ਕੌੜੀ ਨਹੀਂ, ਮੈਂ ਬੁਖਾਰ ਤੋਂ ਹੁਣੇ ਉੱਠਿਆ ਮਨ ਕਰਕੇ। ਇਹਨੂੰ ਕਈ ਤਰ੍ਹਾਂ ਦੇ ਬੁਖਾਰ ਪੁਰਾਣੇ ਚੜੇ ਹੋਏ। ਉਹਨਾਂ ਸਿੱਖਾਂ ਨੇ ਵੀ ਇਹੀ ਅਰਦਾਸ ਬੇਨਤੀ ਕੀਤੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿਚ, ਮਹਾਰਾਜ ਮਨ ਕੋਈ ਨਹੀਂ ਜੁੜਦਾ, ਮਨ ਪਹਿਲਾਂ ਠੀਕ ਰਹਿੰਦਾ ਜਦੋਂ ਪੜ੍ਹਨ ਲੱਗੀ ਉਦੋਂ ਜ਼ਿਆਦਾ ਦੌੜਦਾ, ਉਦੋਂ ਵਿਚਾਰ ਜ਼ਿਆਦਾ ਹੁੰਦੇ ਔਰ ਇਸ ਤਰ੍ਹਾਂ ਦੇ ਵਿਚਾਰ ਅੱਗੇ ਪਿੱਛੇ ਊਟ ਪਟਾਂਗ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ, ਇਹ ਮਨ ਦੇ ਵਿਚ ਭੱਜਦੇ ਨੇ ਦੌੜਦੇ। ਇਸ ਤਰ੍ਹਾਂ ਇੱਕ ਸੱਜਣ ਦੇ ਜੀਵਨ ਵਿਚ ਵਾਪਰਿਆ, ਉਹ ਬੜਾ ਜਗਿਆਸੂ ਸੀ, ਆਪਣੇ ਕਿਸੇ ਥਾਂ ਤੇ ਸਤਸੰਗ ਵਿਚ ਜਾਂਦਾ ਸੀ ਰੱਬ ਦੇ ਪਿਆਰਿਆਂ ਕੋਲ, ਉਹਨੇ ਸਿਖਾਇਆ ਸੀ ਤੂੰ ਨਾਮ ਜਪਿਆ ਕਰ, ਉਹਨੇ ਨਾਮ ਜਪਣਾ, ਆਪਣਾ ਕਮਰਾ ਬਣਾਇਆ ਸੀ ਸਾਈਡ ਤੇ, ਵੱਡਾ ਆਦਮੀ ਸੀ, ਹਰ ਰੋਜ਼ ਉਹਨੇ ਧਿਆਨ ਲਾਉਣ ਦਾ ਯਤਨ ਕਰਨਾ, ਪਰ ਮਨ ਦਾ ਆਪਣਾ ਸੁਭਾਅ ਹੈ, ਉਹ ਕੁਝ ਦਿਨ ਕਰਦਾ ਰਿਹਾ ਯਤਨ। ਉਹ ਜਿਹੜੇ ਮਹਾਤਮਾ ਦੇ ਕੋਲ ਜਾਂਦਾ ਸੀ ਜਿਵੇਂ ਦੱਸਿਆ ਸੀ ਉਹਨੇ ਕੀਤਾ, ਪਰ ਇੰਨੀ ਜਲਦੀ ਕਿੱਥੇ, ਇਹ ਤੇ ਬੜੀ ਲੰਬੀ ਉਡੀਕ ਹੈ। ਕਰਦਾ ਰਿਹਾ ਪਰ ਥੋੜੇ ਦਿਨਾਂ ਬਾਅਦ ਲੋਕਾਂ ਨੇ ਉਹਨਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਵੀ ਇਹ ਭਗਤ ਬਣ ਗਿਆ, ਹੁਣ ਤਾਂ ਅੰਦਰ ਰਹਿੰਦਾ ਘੰਟਾ ਦੋ। ਲੋਕਾਂ ਨੇ ਲਾ ਦਿੱਤਾ ਲੇਬਲ, ਤੇ ਉਹ ਲੇਬਲ ਬੜੇ ਖਤਰਨਾਕ ਨੇ ਜਿਹੜੇ ਲੋਕ ਲਾ ਦਿੰਦੇ, ਕਿਉਂਕਿ ਟੈਸਟ ਹੀ ਬੜਾ ਗਲਤ ਹੋ ਗਿਆ, ਪੁਰਾਣੀ ਮਸ਼ੀਨ ਤੋਂ ਕਰਾ ਦਿਆ। ਐਕਸਰੇ ਬੰਦਾ ਕਰਾਉਣਾ ਹੋਵੇ ਨਾ, ਜਿਹੜੇ ਟੈਸਟ ਕਰਾਉਣੇ ਨੇ ਸਾਰੇ, ਵੇਖੋ ਉਹ ਆਦਮੀ ਪਹਿਲਾਂ ਇਹ ਵੇਂਦਾ ਵੀ ਇਹ ਬੜਾ ਪਰਫੈਕਟ ਡਾਕਟਰ ਹੋਵੇ ਔਰ ਇਹ ਜਿੱਥੋਂ ਕਰਾਉਣਾ ਹੈ ਉਹ ਮਸ਼ੀਨ ਕਿਤੇ ਖਰਾਬ ਨਾ ਹੋਵੇ, ਨਹੀਂ ਤੇ ਟੈਸਟ ਗਲਤ ਆ ਜਾਣ। ਇਸ ਲਈ ਜੇ ਟੈਸਟ ਕਰਾਉਣਾ ਤੇ ਗੁਰੂ ਗ੍ਰੰਥ ਸਾਹਿਬ ਚ ਕਰਾਉਣਾ ਚਾਹੀਦਾ, ਬਾਕੀ ਸਾਰੇ ਗਲਤ ਨੇ, ਕਿਸੇ ਬੰਦੇ ਤੋਂ ਨਾ ਪੁੱਛ ਲੈਣਾ ਮੈਂ ਕੀ ਹੈ। ਉਹਦੇ ਆਪਣੀ ਅੱਖ ਨਾਲ ਦੱਸੇਗਾ, ਆਪਣੀ ਦ੍ਰਿਸ਼ਟੀ ਆਪਣੀ ਸੋਚਣੀ ਹੈ। ਜਿੰਨਾ ਚਿਰ ਗੁਰੂ ਹੀ ਟਿੱਕ ਮਾਰ ਨਾ ਕਰਦਾ ਉਹਨਾਂ ਚਿਰ ਕਦੀ ਆਪਣੇ ਆਪ ਨੂੰ ਠੀਕ ਨਾ ਸਮਝਣ। ਇਹਦੇ ਲੋਕ ਕਹਿ ਰਹੇ ਨੇ ਜਾਂ ਅਸੀਂ ਆਪਣੀ ਕਲਪਨਾ ਹੀ ਬਣਾ ਰਹੇ ਹਾਂ ਵੀ ਮੈਂ ਠੀਕ ਹਾਂ, ਆਪਣੇ ਆਪ ਕਿਸੇ ਤਰ੍ਹਾਂ ਅਸੀਂ ਆਪਣੇ ਉੱਤੇ ਪਾਲਿਸ਼ ਕਰਨਾ ਚਾਹੁੰਦੇ ਹਾਂ ਉੱਤੇ ਵੀ ਅਸੀਂ ਠੀਕ ਹਾਂ। ਜਿੰਨੇ ਵੀ ਸਾਡੇ ਕਰਮ ਨੇ ਨਾ, ਉਹਨਾਂ ਦਾ ਅਰਥ ਇਹੀ ਹੈ, ਕਿਸੇ ਤਰ੍ਹਾਂ ਇਹ ਕਲਪਨਾ ਬਣ ਜਾਏ ਕਿ ਹੁਣ ਮੈਂ ਪਾਪੀ ਨਹੀਂ ਰਿਹਾ। ਪਰ ਉਹਨਾਂ ਚਿਰ ਪਾਪ ਹੁੰਦਾ ਹੀ ਰਹੇਗਾ ਜਿੰਨਾ ਚਿਰ ਮਨ ਨਹੀਂ ਜਾਗਿਆ। ਭਾਵੇਂ ਬਿਲਕੁਲ ਵਿਅਕਤੀ ਕਮਰੇ ਵਿਚ ਇਕੱਲਾ ਬੈਠ ਜਾਏ, ਕੁਝ ਨਾ ਕਰੇ, ਕੁਝ ਨਾ ਦੇਖੇ, ਕੁਝ ਨਾ ਗਲਤ ਖਾਏ, ਕਿਸੇ ਨਾਲ ਬੋਲੇ ਵੀ ਨਾ, ਚੁੱਪ ਕਰ ਜਾਏ, ਕਿਉਂਕਿ ਪਾਪ ਤੇ ਅੰਦਰ ਹੋ ਰਿਹਾ। ਉਹ ਪਾਪ ਕਿਹੜਾ ਹੈ? ਵੀ ਜਾਗ ਨਹੀਂ ਆਈ। ਸਭ ਤੋਂ ਵੱਡਾ ਪਾਪ ਇਹ ਵੀ ਵਾਹਿਗੁਰੂ ਦਾ ਪਿਆਰ ਨਹੀਂ ਜਾਗਿਆ। ਦੁਨੀਆਂ ਵਿੱਚ ਸਭ ਤੋਂ ਵੱਡਾ ਪਾਪ ਇਹ ਹੈ ਕਿ ਬੰਦੇ ਵਿੱਚ ਪ੍ਰੇਮ ਨਹੀਂ ਜਾਗ ਰਿਹਾ। ਉਹਨਾਂ ਚਿਰ ਉਹ ਪਾਪ ਹੀ ਕਰੀ ਜਾਏਗਾ, ਭਾਵੇਂ ਉਹ ਜਿੰਨੇ ਮਰਜ਼ੀ ਪੁੰਨ ਕਰੀ ਜਾਏ, ਉਹਦੇ ਪੁੰਨ ਲਿਪੜ ਜਾਣਗੇ, ਗੰਦੇ ਹੋ ਜਾਣਗੇ, ਉਹਦੇ ਪੁੰਨ ਜਿਹੜੇ ਨੇ ਖਰਬੇ ਹੋ ਜਾਣਗੇ, ਸਖ਼ਤ ਕਠੋਰ ਬੇਰਸੇ, ਉਹਨਾਂ ਵਿੱਚੋਂ ਕੋਈ ਆਨੰਦ ਨਹੀਂ ਆਏਗਾ ਜਿੰਨਾ ਚਿਰ ਪ੍ਰੇਮ ਨਹੀਂ ਅੰਦਰੋਂ ਰਲਦਾ। ਕਿਉਂਕਿ ਇਹ ਸੱਚ ਹੈ, ਬਾਕੀ ਜੋਨਾਂ ਵੀ ਰੱਬ ਨੇ ਬਣਾਈਆਂ ਨੇ ਕਿਸੇ ਮਕਸਦ ਕਰਕੇ, ਪਰ ਆਦਮੀ ਨੂੰ ਬਣਾਇਆ ਕਿ ਆਦਮੀ ਪਰਮਾਤਮਾ ਨੂੰ ਪ੍ਰੇਮ ਕਰੇ, ਬਸ ਹੋਰ ਕੋਈ ਮਕਸਦ ਨਹੀਂ। ਤੇ ਪ੍ਰੇਮ ਦੀ ਕਲਾ ਗੁਰੂ ਤੋਂ ਬਿਨਾਂ ਆਉਂਦੀ ਨਹੀਂ, ਸ਼ਬਦ ਤੋਂ ਬਿਨਾਂ ਨਹੀਂ ਆ ਸਕਦੀ। ਅੰਦਰ ਪ੍ਰੇਮ ਇਕੱਠਾ ਹੋ ਕੇ ਉਡੀਕ ਰਿਹਾ, ਜਿਵੇਂ ਇੱਕ ਖੜੀ ਹੋਈ ਬੱਸ ਦੀ ਤਾਕੀ ਦੇ ਸਾਹਮਣੇ ਸਾਰੇ ਯਾਤਰੀ ਖੜੇ ਹੋ ਕੇ ਭੀੜ ਮੱਚ ਜਾਂਦੀ, ਉਹ ਧੱਕੇ ਮਾਰਦੇ ਨੇ ਨਿਕਲਣ ਵਾਸਤੇ, ਰਾਹ ਨਹੀਂ ਲੱਭਦਾ, ਉਹ ਬਾਰੀ ਬੰਦ ਹੈ, ਰਸਤਾ ਮਿਲ ਨਹੀਂ ਰਿਹਾ ਉਹਨਾਂ ਨੂੰ। ਆਹ ਜਿਹੜਾ ਸਾਡੇ ਜੀਵਨ ਵਿੱਚ ਦੁੱਖ ਇਹਨਾਂ, ਪਤਾ ਕਿਉਂ? ਗੁਰਬਾਣੀ ਅਨੁਸਾਰ ਸਾਡੇ ਅੰਦਰ ਪ੍ਰੇਮ ਭਰਿਆ ਪਰਮਾਤਮਾ ਨੇ, ਪਰ ਅਸੀਂ ਉਹਦੇ ਦਰਵਾਜ਼ੇ ਬੰਦ ਕਰ ਦਿੱਤੇ, ਉਹ ਅੰਦਰੋਂ ਧੱਕੇ ਦੇ ਰਿਹਾ, ਉਹਨਾਂ ਧੱਕਿਆਂ ਦੇ ਦੋ ਕੇ ਸਾਨੂੰ, ਉਹ ਅੰਦਰੋਂ ਨਿਕਲਣਾ ਚਾਹੁੰਦਾ, ਪ੍ਰਗਟ ਹੋਣਾ ਚਾਹੁੰਦਾ। ਇਸ ਲਈ ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਦੇ ਵਿੱਚ ਸ਼ਬਦ ਵੀ ਆਉਂਦੇ ਨੇ ਕਿ ਗੋਬਿੰਦ ਭਾਉ ਭਗਤ ਦਾ ਭੁੱਖਾ। ਪਰਮਾਤਮਾ ਨੇ ਬੰਦੇ ਨੂੰ ਤਾਂ ਘੜਿਆ ਸੀ ਕਿ ਇਹਦੇ ਵਿੱਚ ਇਸ ਤਰ੍ਹਾਂ ਦੀ ਸਥਿਤੀ ਪਾ ਦਿੱਤੀ, ਸੁਰਤ ਪਾ ਦਿੱਤੀ ਵੀ ਬੰਦਾ ਰੱਬ ਨੂੰ ਪ੍ਰੇਮ ਕਰੇ। ਉਹ ਚਾਹੁੰਦਾ ਸੀ ਮੈਨੂੰ ਮੇਰੇ ਨਾਲ ਕੋਈ ਗੱਲ ਕਰੇ, ਮੇਰੇ ਨਾਲ ਕੋਈ ਪ੍ਰੇਮ ਕਰੇ। ਪਰ ਇਹ ਕੀ ਹੋਇਆ, ਸੰਸਾਰ ਵਿੱਚ ਜਨਮ ਲੈਣ ਤੋਂ ਬਾਅਦ ਜਦੋਂ ਅਸੀਂ ਸਰੀਰ ਨਾਲ ਜੁੜੇ, ਸਰੀਰ ਦੇ ਨੌ ਦਰਵਾਜ਼ੇ ਜਿਹੜੇ ਨੇ ਬਾਹਰ ਮੁਖੀ ਹੋ ਗਏ, ਉਹਨਾਂ ਨੌ ਦਰਵਾਜ਼ਿਆਂ ਵਿੱਚ ਸਾਰਾ ਧਿਆਨ ਬਹਿਣ ਲੱਗ ਪਿਆ ਤੇ ਪਿਆਰ ਸੰਸਾਰ ਨਾਲ ਪੈ ਗਿਆ, ਪ੍ਰੀਤ ਸੰਸਾਰ ਨਾਲ ਬਣ ਗਈ। ਉਹ ਜਿਹੜੀ ਸ਼ਕਤੀ ਸੀ ਜਿਹਨੇ ਇਕਾਗਰ ਹੋ ਕੇ ਵਾਹਿਗੁਰੂ ਨਾਲ ਪਿਆਰ ਕਰਨਾ ਸੀ, ਉਹ ਅੱਖਾਂ ਦੇ ਰਾਹੀਂ, ਕੰਨਾਂ ਦੇ ਰਾਹੀਂ, ਨਾਸਕਾਂ ਦੇ ਰਾਹੀਂ, ਜ਼ੁਬਾਨ ਦੇ ਰਾਹੀਂ, ਸਰੀਰ ਦੇ ਇੰਦਰੀਆਂ ਦੇ ਰਾਹੀਂ ਬਾਹਰ ਸੰਸਾਰ ਨਾਲ ਜੁੜ ਗਈ। ਤੇ ਪ੍ਰੇਮ ਦੀ ਜਿਹੜੀ ਸ਼ਕਤੀ ਸੀ ਸਾਰੀ ਸੰਸਾਰ ਵਿੱਚ ਖਿਲਰ ਗਈ। ਅੰਦਰ ਕੋਈ ਨਿਯਮ ਨਾ ਆਇਆ ਜੀਵਨ ਦੇ ਵਿੱਚ, ਜਿਹਨੂੰ ਬਾਬਾ ਫਰੀਦ ਜੀ ਨੇ ਕਿਹਾ, ਕਿਸੇ ਪੁੱਛਿਆ ਸੀ ਜੀਵਨ ਦਾ ਰਾਜ, ਤੇ ਉਹਨਾਂ ਨੇ ਦਰਿਆ ਵੱਲ ਇਸ਼ਾਰਾ ਕੀਤਾ, ਕਹਿਣ ਲੱਗੇ ਦਰਿਆ ਤਾਂ ਸੁਖਦਾਈ ਹੁੰਦਾ ਜੇ ਉਹਦੇ ਕਿਨਾਰੇ ਵੱਡੇ ਹੋਣ, ਉਹਦੇ ਕਿਨਾਰੇ ਉਹਦੇ ਪਾਣੀ ਨੂੰ ਸਾਂਭ ਕੇ ਪਰਬਤ ਵਿੱਚੋਂ ਦਰਿਆ ਨਿਕਲਦਾ ਤੇ ਉਹ ਕਿਨਾਰਿਆਂ ਦੇ ਵਿੱਚ ਵਿੱਚ ਪਾਣੀ ਤੁਰ ਕੇ ਬੜੀ ਦੂਰ ਜਿੱਥੇ ਰੇਗਿਸਤਾਨ, ਜਿੱਥੇ ਫਸਲਾਂ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ, ਉਸ ਥਾਂ ਤੇ ਜਾ ਕੇ ਉਹ ਨਿਯਮ ਨਾਲ ਜਿਹੜਾ ਜ਼ਿਮੀਦਾਰ ਹੈ ਫਸਲ ਨੂੰ ਪਾਣੀ ਦਿੰਦਾ ਤੇ ਥੋੜਾ ਥੋੜਾ ਪਾਣੀ ਦੇਣ ਦੇ ਨਾਲ ਉੱਥੇ ਜਿਹੜੀਆਂ ਫਸਲਾਂ ਨੇ ਉਹ ਹਰੀਆਂ ਭਰੀਆਂ ਹੁੰਦੀਆਂ, ਉਹਨਾਂ ਨੂੰ ਦਾਣੇ ਲੱਗਦੇ ਨੇ, ਉਪਜ ਪੈਦਾ ਹੁੰਦੀ। ਇਸੇ ਤਰ੍ਹਾਂ ਬੰਦੇ ਦੇ ਇੱਕ ਥਾਂ ਤੋਂ ਪਰਬਤ ਦੇ ਵਿੱਚੋਂ ਪ੍ਰੇਮ ਦਾ ਪਾਣੀ ਪੈਦਾ ਹੋ ਰਿਹਾ, ਲਗਾਤਾਰ ਝਰਨੇ ਪੁੱਟੀ ਜਾ ਰਹੇ ਨੇ, ਸਾਨੂੰ ਉਹਦਾ ਪਤਾ ਨਹੀਂ ਹੈ। ਉਹਨੂੰ ਜਿੰਨਾ ਚਿਰ ਸਬਰ ਦੇ ਦੋ ਕਿਨਾਰੇ ਨਹੀਂ ਨਾ ਮਿਲਦੇ ਮਰਿਆਦਾ ਦੇ ਗੁਰੂ ਵੱਲੋਂ, ਇਹ ਗੁਰੂ ਵਾਲਾ ਬਣਨਾ ਤਾਂ ਬੜਾ ਜ਼ਰੂਰੀ। ਉਹ ਜਿਹੜੇ ਝਰਨੇ ਨੇ ਜਿਵੇਂ ਕੋਈ ਦਰਿਆ ਰਾਹ ਵਿੱਚ ਟੁੱਟ ਗਿਆ, ਉਹਨੇ ਤਬਾਹੀ ਕਰ ਦਿੱਤੀ, ਉਹਨੇ ਪਿੰਡਾਂ ਦੇ ਪਿੰਡ ਡੋਬ ਦਿੱਤੇ, ਫਲੱਡ ਆ ਗਿਆ, ਹੜ੍ਹ ਆ ਗਿਆ। ਜਿਸ ਪਾਣੀ ਦਾ ਉਪਯੋਗ ਕਰਨਾ ਸੀ ਤੇ ਫਸਲ ਉਗਣੀ ਸੀ, ਦੂਰ ਜਾ ਕੇ ਰਾਜਸਥਾਨ ਦੇ ਵਿੱਚ, ਰੇਗਿਸਤਾਨ ਦੇ ਵਿੱਚ ਫਸਲਾਂ ਉਗਣੀਆਂ ਸਨ, ਉਹ ਰਾਹ ਵਿੱਚ ਹੀ ਟੁੱਟ ਗਿਆ, ਅਗਲੀ ਫਸਲ ਵੀ ਸੁੱਕ ਗਈ ਤੇ ਪਿੱਛੇ ਫਸਲ ਡੁੱਬ ਗਈ, ਦੋਹਰਾ ਨੁਕਸਾਨ ਜੀਵਨ ਵਿੱਚ ਹੋ ਗਿਆ। ਇੱਕ ਪਾਸੇ ਫਸਲ ਡੁੱਬ ਗਈ ਉੱਗੀ ਉਗਾਈ, ਇੱਕ ਪਾਸੇ ਫਸਲ ਜਿਹੜੀ ਸੀ ਸੜ ਗਈ ਪਾਣੀ ਤੋਂ ਬਿਨਾਂ। ਇਸ ਲਈ ਬਾਬਾ ਫਰੀਦ ਜੀ ਨੇ ਕਿਹਾ, ਫਰੀਦਾ ਤੱਤੀ ਤੋਏ ਨਾ ਪੱਲਵੈ, ਉਧਰ ਇੱਕ ਪਾਸੇ ਜੀਵਨ ਸੜ ਗਿਆ, ਜੇ ਜਲ ਡੁੱਬੀ ਦੇ ਤੇ ਦੂਸਰੇ ਪਾਸੇ ਫਸਲ ਡੁੱਬ ਗਈ, ਇੱਕ ਪਾਸੇ ਸੋਕਾ ਪੈ ਗਿਆ, ਦੂਜੇ ਪਾਸੇ ਡੋਬਾ ਪੈ ਗਿਆ। ਸਾਡੇ ਜੀਵਨ ਦੇ ਵਿੱਚ ਪਰਮਾਤਮਾ ਦਾ ਪ੍ਰੇਮ ਰੂਪੀ ਦਰਿਆ ਪੈਦਾ ਹੋ ਰਿਹਾ ਨਿਰੰਤਰ, ਔਰ ਉਹਦਾ ਉਪਯੋਗ ਤਾਂ ਹੋਣਾ ਵੀ ਉਸ ਚੀਜ਼ ਨੂੰ ਸੰਭਾਲ ਕੇ ਅਸੀਂ ਆਪਣੇ ਉੱਚੇ ਥਾਂ ਤੇ ਲੈ ਜਾਈਏ, ਸਿਰ ਤੇ ਲੈ ਜਾਈਏ। ਸਾਰੀ ਜੀਵਨ ਦੀ ਸ਼ਕਤੀ ਜਿੰਨੀ ਸਰੀਰ ਦੇ ਵਿੱਚ ਉਹ ਯਾਤਰਾ ਕਰੇਗੀ, ਸ਼ਕਤੀ ਸ਼ਬਦ ਦੇ ਹੱਥ ਉੱਚੀ ਉੱਠੇਗੀ ਸਰੀਰ ਵਿੱਚ, ਜਿਹੜੀ ਨੀਵੇਂ ਥਾਵਾਂ ਤੇ ਬਹਿ ਰਹੀ ਉਹ ਜਿਉਂ ਜਿਉਂ ਉੱਚੀ ਉੱਠੇਗੀ। ਜਿਵੇਂ ਕਿਸੇ ਮਕਾਨ ਦੇ ਆਪਾਂ ਬਿਲਕੁਲ ਸਿਰ ਦੇ ਉੱਤੇ ਟੈਂਕੀ ਰੱਖਦੇ ਹਾਂ ਪਾਣੀ ਵਾਸਤੇ, ਤਾਂ ਕਿ ਉਹ ਸਾਰੇ ਘਰ ਨੂੰ ਫਿਰ ਉਪਯੋਗ ਹੋ ਸਕੇ, ਪਾਣੀ ਖਰਾਬ ਨਾ ਹੋਵੇ, ਜਿੰਨਾ ਕੁ ਲੋੜ ਉਹਨਾਂ ਕੋ ਵਰਤ ਲਈਏ ਬਾਕੀ ਬੰਦ ਕਰ ਦਈਏ। ਪਰ ਜੇ ਉਹ ਪਾਣੀ ਇਕਦਮ ਸਾਰਾ ਡੁੱਲ ਗਿਆ ਤੇ ਉਹਨੇ ਸਾਰਾ ਕੁਝ ਥੱਲੇ ਬੇਕਾਰ ਕਰ ਦਿੱਤਾ, ਚਿੱਕੜ ਕਰ ਦਿੱਤਾ ਤੇ ਸਾਰਾ ਦਿਨ ਬੰਦਾ ਪਾਣੀ ਤੋਂ ਖਾਲੀ ਰਹਿ ਗਿਆ, ਟੈਂਕੀ ਖਤਮ ਹੋ ਗਈ, ਜੀਵਨ ਬਰਬਾਦ ਹੋ ਗਿਆ। ਇਸ ਤਰ੍ਹਾਂ ਜੀਵਨ ਰੂਪੀ ਦਰਿਆ ਪੈਦਾ ਹੋ ਰਿਹਾ ਸ਼ਕਤੀ ਦਾ ਮਨੁੱਖ ਦੇ ਸਰੀਰ ਦੇ ਅੰਦਰ, ਜਿੰਨਾ ਚਿਰ ਉਹਨੂੰ ਪ੍ਰੇਮ ਦੇ ਕਿਨਾਰੇ ਨਹੀਂ ਮਿਲਦੇ। ਤੇ ਬਾਬਾ ਫਰੀਦ ਜੀ ਕਹਿੰਦੇ ਨੇ ਸਬਰ ਇਹੋ ਸਵਾਓ ਜੇ ਤੂੰ ਬੰਦਾ ਦਿੜ ਕਰੇ। ਸਬਰ ਦਾ ਅਰਥ ਮਰਿਆਦਾ, ਜੁਗਤ ਗੁਰੂ ਤੋਂ ਦੱਸਿਆ ਹੋਇਆ ਜੀਵਨ ਦਾ ਢੰਗ, ਆਪਣੀ ਜੀਵਨ ਸ਼ਕਤੀ ਨੂੰ ਗੁਰੂ ਕੇ ਸ਼ਬਦ ਰੂਪੀ ਕਿਨਾਰਿਆਂ ਦੇ ਵਿੱਚ ਤੋਰ ਤਾਂ ਕਿ ਇਹ ਉੱਚੀ ਉੱਠ ਸਕੇ ਤੇ ਉੱਚੀ ਹੋ ਕੇ ਫਿਰ ਬਾਰਿਸ਼ ਬਣ ਕੇ ਤੇਰੇ ਉੱਤੇ ਵਰੇਗੀ ਤੇ ਤੇਰੇ ਜੀਵਨ ਦੇ ਵਿੱਚ ਜਿਹੜੇ ਗੁਣ ਰੂਪੀ ਖੇਤੀ ਹੈ ਉਹਨੂੰ ਇਹ ਫਸਲ ਨੂੰ ਪਾਣੀ ਮਿਲੇਗਾ, ਉਹਦੇ ਵਿੱਚੋਂ ਦਾਣੇ ਪੈਦਾ ਹੋਣਗੇ ਤੇ ਤੇਰਾ ਜੀਵਨ ਸਫਲ ਹੋ ਜਾਏਗਾ। ਇਹਨੂੰ ਕਹਿੰਦੇ ਸਫਲ ਜੀਵਨ, ਫਲ ਸਹਿਜ। ਇਸ ਤਰ੍ਹਾਂ ਸਬਰ ਕੇ ਉਹ ਸਵਾਓ ਜੇ ਤੂੰ ਬੰਦਾ ਦਿੜ ਕਰੇ, ਵੱਧ ਥੀਵੈ ਦਰਿਆਓ ਟੁੱਟ ਨਾ ਥੀਵੈ ਬਾਹਰ। ਉਹ ਵਿਅਕਤੀ ਦੀ ਮੈਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰ ਰਿਹਾ ਸਾਂ ਵੀ ਲੋਕਾਂ ਨੇ ਲੇਬਲ ਲਾ ਦਿੱਤਾ ਵੀ ਇਹ ਸਾਧ ਬਣ ਗਿਆ, ਇਹ ਕਮਰੇ ਵਿੱਚ ਰਹਿੰਦਾ, ਇਹ ਸਾਧ ਹੋਵੇ। ਜਿਵੇਂ ਅਸੀਂ ਵੀ ਝੂਠੇ ਲੇਬਲ ਜੀਵਨ ਤੇ ਲਾਏ ਹੋਏ ਨੇ, ਆਪਣੇ ਆਪ ਨੂੰ ਕੁਝ ਨਾ ਕੁਝ ਸਮਝ ਕੇ ਬੈਠੇ ਹਾਂ ਪਰ ਅਜੇ ਯਾਤਰਾ ਪੂਰੀ ਹੋਈ ਨਹੀਂ। ਤੇ ਉਹ ਹੁਣ ਚਾਹੁੰਦਾ ਸੀ ਵੀ ਲੋਕ ਮੈਨੂੰ ਤਾਂ ਸਾਧ ਕਹਿਣ ਲੱਗ ਗਏ ਵੀ ਘਰ ਵਾਲੀ ਜਿਹੜੀ ਇਹ ਤੇ ਮੰਨਦੇ ਨੇ, ਇਹ ਨਹੀਂ ਨਾਮ ਜਪਦੇ। ਇਸ ਲਈ ਉਸ ਮਹਾਤਮਾ ਕੋਲ ਗਿਆ, ਉਹ ਕਹਿੰਦਾ ਵੀ ਮੈਂ ਤਾਂ ਹੁਣ ਬਣ ਗਿਆ ਸਾਧ। ਉਹਨੇ ਪੁੱਛਿਆ ਤੈਨੂੰ ਕਿਹਨੇ ਕਿਹਾ? ਕਹਿਣ ਲੱਗਾ ਸਾਰੇ ਮੁਹੱਲੇ ਵਾਲੇ ਕਹਿੰਦੇ। ਉਹ ਚੁੱਪ ਕਰ ਗਿਆ ਵੀ ਜਿਹਦੇ ਕੋਲੋਂ ਸ਼ੁਰੂ ਕੀਤਾ ਸੀ ਉਹਨੂੰ ਤੇ ਪੁੱਛਿਆ ਨੀ ਵੀ ਤੂੰ ਬਣਿਆ ਕਿ ਨਹੀਂ। ਕਹਿਣ ਲੱਗਾ ਜੀ ਘਰ ਵਾਲੀ ਨਹੀਂ ਮੰਨਦੀ, ਉਹਨੂੰ ਤੁਸੀਂ ਕਹੋ ਵੀ ਉਹ ਵੀ ਨਾਮ ਜਪਿਆ ਕਰੇ, ਉਹ ਵੀ ਰੱਬ ਨਾਲ ਜੁੜੇ, ਉਹਦਾ ਜੀਵਨ ਬੇਕਾਰ ਜਾ ਰਿਹਾ। ਉਹਨੇ ਕਿਹਾ ਵੀ ਕੱਲ ਨੂੰ ਮੈਂ ਤੇਰੇ ਘਰ ਆਵਾਂਗਾ, ਸਵੇਰੇ ਚਲਾ ਗਿਆ। ਉਹ ਅੱਗੇ ਘਰ ਦਾ ਕੰਮ ਕਰ ਰਹੀ ਸੀ, ਅੰਦਰ ਗਿਆ, ਉਹਨੇ ਕਿਹਾ ਵੀ ਤੇਰੇ ਪਤੀ ਨੇ ਬੁਲਾਇਆ ਤੇ ਤੇਰੇ ਮਨ ਵਿੱਚ ਰੱਬ ਦਾ ਪਿਆਰ ਕਿਉਂ ਨੀ ਪੈਦਾ ਹੁੰਦਾ? ਉਹਦੇ ਭਗਤ ਬਣ ਗਿਆ ਮੈਂ ਸੁਣਿਆ, ਲੋਕ ਕਹਿ ਰਹੇ ਤੂੰ ਇਹ ਕੋਈ ਰੱਬ ਦਾ ਨਾਮ ਲਿਆ ਕਰ, ਤੇਰੇ ਘਰ ਵਿੱਚ ਭਗਵਾਨ ਰਹਿੰਦਾ, ਹੁਣ ਕਿੱਥੇ ਹੈ? ਉਹ ਅੰਦਰ ਕਮਰੇ ਵਿੱਚ ਬਹਿ ਕੇ ਸਮਾਧੀ ਲਾ ਰਿਹਾ ਸੀ, ਰੱਬ ਨੂੰ ਮਿਲਣ ਦਾ ਯਤਨ ਕਰ ਰਿਹਾ ਸੀ। ਉਸ ਬੀਬੀ ਨੇ ਇੱਕ ਗੱਲ ਕਹੀ, ਕਹਿਣ ਲੱਗੀ ਉਹ ਬਾਜ਼ਾਰ ਗਏ ਹੋਏ ਨੇ, ਉਹਨਾਂ ਦੀ ਜੁੱਤੀ ਟੁੱਟ ਗਈ ਤੇ ਉਹ ਜੁੱਤੀਆਂ ਵਾਲੀ ਦੁਕਾਨ ਤੇ ਜਦੋਂ ਇਹ ਗੱਲ ਕਹੀ ਉਹ ਅੰਦਰ ਬੈਠਾ ਸੁਣ ਰਿਹਾ ਸੀ, ਉਹਨੇ ਕਿਹਾ ਵੀ ਝੂਠ ਬੋਲ ਰਹੀ ਹੈ। ਦੌੜ ਕੇ ਬਾਹਰ ਆਇਆ, ਕਹਿਣ ਲੱਗਾ ਤੁਸੀਂ ਆਉਂਦੇ ਦੇਖ ਲਿਆ ਨਾ ਵੀ ਕਿੰਨੀ ਝੂਠੀ ਹੈ, ਮੈਂ ਅੰਦਰ ਬੈਠਾ ਤੇ ਮੈਨੂੰ ਦੱਸ ਰਹੀ ਬਾਜ਼ਾਰ ਵਿੱਚ ਗਿਆ ਹੋਇਆ। ਉਹ ਜਿਹੜਾ ਮਹਾਤਮਾ ਉਹ ਵੀ ਬੜਾ ਕਾਬਲ ਸੀ, ਉਹਨੇ ਵੇਖਿਆ, ਉਹਨੇ ਕਿਹਾ ਬਈ ਗੱਲ ਤਾਂ ਠੀਕ ਲੱਗਦੀ, ਤੂੰ ਝਾਤੀ ਮਾਰ ਕੇ ਵੇਖ ਅੰਦਰ ਹੈ ਵੀ ਸਹੀ ਕਿ ਨਹੀਂ, ਕਿ ਵਾਕਈ ਬਾਜ਼ਾਰ ਵਿੱਚ ਫਿਰ ਰਿਹਾ ਸੀ। ਤੂੰ ਅੱਖ ਬੰਦ ਕਰਕੇ ਵੇਖ ਕਿੱਥੇ ਪਹੁੰਚੇ ਆਇਆ ਸੀ। ਹੁਣ ਥੋੜਾ ਜਿਹਾ ਉਹਨੂੰ ਝਾਕਾ ਲੱਗਾ ਕਿਉਂਕਿ ਗੱਲ ਠੀਕ ਸੀ, ਧਿਆਨ ਅੰਦਰੋਂ ਗਿਆ ਹੋਇਆ ਸੀ ਬਾਜ਼ਾਰ ਵਿੱਚ, ਸਰੀਰ ਉੱਥੇ ਬੈਠਾ ਹੋਇਆ ਸੀ। ਉਹ ਘਰ ਵਾਲੇ ਨੂੰ ਕਹਿਣ ਲੱਗੇ ਤੇਰੇ ਕੋਲ ਗਿਆਨ ਕਿਵੇਂ ਆ ਗਿਆ? ਉਹਨੇ ਕਿਹਾ ਗਿਆਨ ਮੇਰੇ ਕੋਲ ਕੋਈ ਨੀ, ਨਾ ਮੈਨੂੰ ਕੋਈ ਪਤਾ, ਮੈਂ ਸਿਰਫ ਇੰਨਾ ਕੁ ਜਾਣਦੀ ਹਾਂ ਵੀ ਰਾਤ ਦਾ ਇਹਨੇ 3-4 ਵਾਰੀ ਕਿਹਾ ਮੈਂ ਜੁੱਤੀ ਨਵੀਂ ਲਿਆਉਣੀ ਹੈ, ਟੁੱਟ ਚੁੱਕੀ ਹੈ, ਇਸ ਲਈ ਪੱਕੀ ਗੱਲ ਹੈ ਨਾਮ ਨਹੀਂ ਜਪ ਰਿਹਾ, ਜੁੱਤੀ ਬਾਰੇ ਸੋਚ ਰਿਹਾ, ਇਹ ਉਹਦੇ ਬਾਰੇ। ਔਰ ਉਹਨੇ ਹੋਰ ਬੜੀ ਅਚੰਭੇ ਦੀ ਗੱਲ ਦੱਸੀ, ਕਹਿਣ ਲੱਗੀ ਜੇ ਤੁਸੀਂ ਨਾ ਆਉਂਦੇ ਹੋ, ਸਾਧ ਨੂੰ ਕਹਿੰਦੀ ਇਹ ਦੁਕਾਨ ਤੇ ਗਿਆ ਹੋਇਆ ਸੀ ਤੇ ਇਹਨੂੰ ਪੁੱਛ ਲਓ ਵੀ ਉਹ ਰੇਟ ਘੱਟਦੇ ਸੀ ਕਰ ਰਿਹਾ ਤੇ ਉਹਦੇ ਹੱਥੀ ਪੈਣ ਵਾਲਾ ਸੀ, ਇਹਨੇ ਉਹਦੀ ਗਰਦਨ ਵੀ ਫੜੀ, ਇਹਨੂੰ ਪੁੱਛ ਲਓ ਸਾਹਮਣੇ ਖੜਾ ਹੈ। ਇਸ ਤਰ੍ਹਾਂ ਦੇ ਵੀ ਕੁਝ ਲੋਕ ਹੁੰਦੇ ਨੇ ਦੁਨੀਆਂ ਵਿੱਚ ਜਿਹੜੇ ਬਿਨਾਂ ਕਰਨ ਤੋਂ ਕਈ ਚੀਜ਼ਾਂ ਨਾਲ ਭਰੇ ਹੁੰਦੇ ਨੇ। ਉਹ ਗੱਲ ਠੀਕ ਸੀ। ਉਹ ਮਹਾਤਮਾ ਕਹਿਣ ਲੱਗਾ ਵੀ ਤੂੰ ਬਚ ਗਿਆ ਹੈ, ਨਹੀਂ ਤੇ ਤੇਰੀ ਲੜਾਈ ਹੋ ਜਾਣੀ ਸੀ, ਤੇਰਾ ਪਰਚਾ ਐਫ ਆਰ ਆਈ ਦਰਜ ਹੋ ਜਾਂਦੀ, ਤੈਨੂੰ ਬਚਾ ਦਿੱਤਾ ਇਸ ਤੇਰੀ ਘਰ ਵਾਲੀ, ਤੂੰ ਕਹਿੰਦਾ ਨਾਮ ਨਹੀਂ ਜਪਦੇ। ਉਹਦੀ ਅੱਖ ਖੁੱਲ ਗਈ ਕਿਉਂਕਿ ਲੋਕਾਂ ਨੇ ਲੇਬਲ ਲਾਇਆ ਸੀ ਸਿਰਫ, ਇਹ ਚੀਜ਼ ਜਿੰਨਾ ਚਿਰ ਨਹੀਂ ਟੁੱਟਦੀ, ਜਿਹੜੀ ਅੰਦਰੋਂ ਨਿਕਲ ਨਿਕਲ ਕੇ ਜਾਂਦੀ ਬਾਹਰ ਦੌੜਦੀ ਤੇ ਬੜੇ ਸਮੇਂ ਬਾਅਦ ਹੱਥ ਵਿੱਚ ਆਉਂਦੀ, ਇਸ ਲਈ ਕੋਈ ਸਾਨੂੰ ਬੈਠਾ ਹੋਇਆ ਇਹ ਕਹਿ ਦੇ ਵੀ ਤੁਸੀਂ ਹੁਣ ਸਾਧ ਹੋ ਗਏ, ਸ਼ਾਂਤ ਚਿੱਤ ਹੋ ਗਏ, ਦੋ ਚਾਰ ਦਿਨ ਚਲੇ ਗਏ ਕਿਤੇ, ਦੋ ਚਾਰ ਸਮਾਧੀਆਂ ਪੰਜ ਸੱਤ ਲਾਈਟਾਂ ਲਾ ਕੇ ਨੀਲੀਆਂ ਪੀਲੀਆਂ ਸਿਖਾ ਦਿੱਤਾ, ਕਈ ਕੁਝ ਸਮਾਧੀ ਲੱਗ ਗਈ ਔਰ ਜੇਬ ਵੀ ਹੌਲੀ ਕਰ ਦਿੱਤੀ, $400-500 ਵੀ ਵਿੱਚੋਂ ਕਢਵਾ ਲਿਆ ਤੇ ਮੈਡੀਟੇਸ਼ਨ ਹੋ ਗਈ। ਹੁਣ ਉਹ ਆਦਮੀ ਬਾਹਰ ਆਵੇ ਤੇ ਉਹਨੂੰ ਪੁੱਛੋ ਠੀਕ ਹੈ, ਸ਼ਾਂਤੀ ਆ ਗਈ? ਤੇ ਸ਼ਾਂਤੀ ਆਪੇ ਆ ਗਈ, $500 ਜੇਬ ਵਿੱਚੋਂ ਨਿਕਲ ਗਿਆ, ਸ਼ਾਂਤੀ ਆਪੇ ਆ ਗਈ। ਉਹਨੇ ਕਹਿ ਦੇਣਾ ਵੀ ਹੁਣ ਮੇਰੀ ਸਮਾਧੀ ਲੱਗ ਜਾਂਦੀ ਹੈ, ਆਪੇ ਲੱਗ ਗਈ ਸਮਾਧੀ। ਸਮਾਧੀ ਤਾਂ ਲੱਗੀ ਵੀ ਹੁਣ ਸਾਰਾ ਕੁਝ ਕਰਦੇ ਬੈਠੇ, ਤੇ ਜੇ ਹੁਣ ਇਹ ਕਿਹਾ ਵੀ ਸਮਾਧੀ ਨਹੀਂ ਲੱਗੀ ਤੇ ਘਰਦਿਆਂ ਨੇ ਕਹਿਣਾ ਵੀ ਮਹੀਨਾ ਸਮਾਂ ਵੀ ਖਰਾਬ ਕੀਤਾ, ਮਾਇਆ ਵੀ ਖਰਾਬ ਕੀਤੀ, ਫਿਰ ਕੁਝ ਨੀ ਬਣਿਆ, ਇਸ ਲਈ ਸੌਖਾ ਹੈ ਜੀ ਕਹਿ ਦਿਓ। ਲੱਗਦੀ ਨਹੀਂ ਇਸ ਤਰ੍ਹਾਂ, ਜੇ ਇਸ ਤਰ੍ਹਾਂ ਲੱਗਦੀ ਹੁੰਦੀ ਤੇ ਕੋਈ ਨਾ ਕੋਈ ਧਰਮ ਦਾ ਜਿਹੜਾ ਰਹਿ ਭਰੇ ਅਵਤਾਰ ਹੈ ਉਹ ਕਹਿ ਦਿੰਦਾ ਵੀ ਇੰਨੇ ਦਿਨਾਂ ਵਿੱਚ ਆ ਕੰਮ ਹੋ ਜਾਏਗਾ। ਤੁਸੀਂ ਸਾਰੇ ਗ੍ਰੰਥ ਖੋਲ ਕੇ ਦੇਖ ਲਓ, ਜਦੋਂ ਤੋਂ ਇਸ ਧਰਤੀ ਤੇ ਗਿਆਨ ਆਇਆ, ਵੇਦ ਨੇ, ਪੁਰਾਣ ਹੈ, ਕੁਰਾਨ ਹੈ, ਬਾਈਬਲ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਸਿਮਰਤੀਆਂ ਨੇ, ਕਈ ਕੁਝ ਅੰਜੀਲ ਹੈ, ਕੁਰਾਨ ਹੈ, ਕਿਤਾਬਾਂ ਨੇ, ਬੜਾ ਕੁਝ, ਸੂਫੀਆਂ ਦੇ ਬਚਨ ਨੇ, ਹੋਰ ਬੜੇ ਫਕੀਰਾਂ ਨੇ ਆਪਣੀਆਂ ਕਿਤਾਬਾਂ ਲਿਖੀਆਂ ਨੇ, ਕਿਸੇ ਨੂੰ ਖੋਲ ਕੇ ਦੇਖੋ, ਕੋਈ ਬੰਦਾ ਇਹ ਨਹੀਂ ਕਹੇਗਾ ਵੀ ਇੰਨੇ ਦਿਨਾਂ ਵਿੱਚ ਤੁਹਾਨੂੰ ਮੈਂ ਇਹ ਮਿਲਾ ਦਿਆਂਗਾ। ਇਸ ਤਰ੍ਹਾਂ ਨਹੀਂ ਹੋਵੇ, ਕਿਸੇ ਦਾਅਵਾ ਕੀਤਾ ਹੀ ਨਹੀਂ। ਇਸ ਲਈ ਕਿਸੇ ਦਾ ਬਣਾਇਆ ਹੋਇਆ ਇਹ ਧਰਮ ਜਿਹੜਾ ਹੈ ਉਹ ਕੰਮ ਨਹੀਂ ਆਉਂਦਾ ਜਿੰਨਾ ਚਿਰ ਜਾਗ ਨਾ। ਮੈਂ ਬੇਨਤੀ ਕਰ ਰਿਹਾ ਸਾਂ, ਸੁਪਨੇ ਵਿੱਚ ਕੀਤੇ ਹੋਏ ਕਰਮ ਜਿੰਨਾ ਚਿਰ ਜਾਗ ਨਹੀਂ ਆਉਂਦੀ ਮਨੁੱਖ ਨੂੰ, ਉਹਨਾਂ ਚਿਰ ਉਹਦੇ ਕਰਮ ਲੇਖੇ ਵਿੱਚ ਨਹੀਂ ਪੈਂਦੇ। ਤੇ ਰੱਬ ਕਿਰਪਾ ਕਰੇ, ਜਿੱਦਣ ਕਿਸੇ ਦੀ ਮਨ ਨੂੰ ਜਾਗ ਆਏ, ਮਨ ਜਾਗਣ ਦਾ ਮਤਲਬ ਗਿਆਨ ਦਾ ਅਰਥ ਗੁਰਬਾਣੀ ਦੇ ਵਿੱਚ ਮਨ ਦਾ ਜਾਗਣਾ ਹੈ, ਤੇ ਮਨ ਜਾਗੇਗਾ ਗੁਰੂ ਕੇ ਸ਼ਬਦ ਨੂੰ ਸੁਣ ਕੇ। ਇਸ ਲਈ ਅਸੀਂ ਸ਼ਬਦ ਨੂੰ ਅਸੀਂ ਕਹਿੰਦੇ ਹਾਂ ਸ਼ਬਦ ਵਿੱਚ ਧਿਆਨ ਲਾਓ, ਉਹਦਾ ਅਰਥ ਤੇ ਜਦੋਂ ਅਸੀਂ ਧਿਆਨ ਲਾਵਾਂਗੇ ਮਨ ਨੂੰ ਸੁਣਨਾ ਪਏਗਾ, ਤੇ ਜਦੋਂ ਮਨ ਸੁਣੇਗਾ ਉਹਦੇ ਤੱਕ ਆਵਾਜ਼ ਜਾਏਗੀ ਤੇ ਜ਼ਰੂਰ ਜਾਗੇਗਾ। ਸੁੱਤੇ ਹੋਏ ਨੂੰ ਜਗਾਉਣ ਦੇ ਦੋ ਤਿੰਨ ਸਾਧਨ ਨੇ। ਸਭ ਤੋਂ ਪਹਿਲਾਂ ਉਹਨੂੰ ਆਵਾਜ਼ ਦੇਣੀ, ਜੇ ਉਹ ਆਵਾਜ਼ ਨਾਲ ਨਹੀਂ ਜਾਗਦਾ ਫਿਰ ਉਹਨੂੰ ਫੜ ਕੇ ਹਿਲਾਉਣਾ, ਜੇ ਉਹ ਹਿਲਾਇਆ ਮੈਂ ਨਹੀਂ ਜਾਗਦਾ ਫਿਰ ਉੱਤੇ ਪਾਣੀ ਛਿੜਕਣਾ। ਇਹ ਤਿੰਨ ਸਾਧਨ ਨੇ। ਇਸ ਤਰ੍ਹਾਂ ਸਤਿਗੁਰੂ ਸਿੱਖ ਨੂੰ ਤਿੰਨ ਤਰੀਕਿਆਂ ਨਾਲ ਜਗਾਉਣ ਦਾ ਯਤਨ ਕਰਦਾ। ਪਹਿਲਾਂ ਮਿੱਠੀ ਜ਼ਬਾਨ ਦੇ ਨਾਲ, ਮਿੱਠੀ ਬਾਣੀ ਦੇ ਨਾਲ ਕਿ ਜਾਗ ਲਿਹੋ ਰੇ ਮਨਾ, ਜਾਗ ਲਿਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਜੇ ਇਸ ਤਰ੍ਹਾਂ ਕੋਈ ਨਾ ਜਾਗੇ ਤੇ ਫਿਰ ਗੁਰੂ ਖਰਵੇ ਬਚਨ ਬੋਲਦੇ ਨੇ, ਕੌੜੇ ਬਚਨ ਥੋੜੇ ਜਾਏ, ਇਸ ਤਰ੍ਹਾਂ ਦੇ ਲਫ਼ਜ਼ ਬੋਲਦੇ ਨੇ ਕਿ ਕਹੇ ਕਬੀਰ ਤਬ ਹੀ ਨਰ ਜਾਗੇ, ਜਮਕਾ ਡੰਡ ਮੂਡ ਮੈਂ ਲਾਗੇ। ਹੋਰ ਵੀ ਕਈ ਤਰੀਕੇ ਗੁਰੂ ਕੋਲ ਸਿੱਖ ਨੂੰ ਜਗਾਉਣ ਦੇ ਨੇ, ਪਰ ਜੀਵਨ ਦੇ ਵਿੱਚ ਪਾਪ ਤੇ ਇਹ ਸਭ ਕੁਝ ਉਦਣ ਹੀ ਖਤਮ ਹੋਏਗਾ ਜਿੱਦਣ ਸਾਡੀ ਅੱਖ ਖੁੱਲ ਗਈ, ਜਿੱਦਣ ਸਾਨੂੰ ਗਿਆਨ ਆ ਗਿਆ, ਗਿਆਨ ਦਾ ਅਰਥ ਹੋਸ਼ ਆ ਗਈ, ਅਸੀਂ ਜਾਗ ਪਏ, ਅੰਮ੍ਰਿਤ ਵੇਲਾ ਆ ਗਿਆ। ਇਸ ਲਈ ਇਹ ਸੱਚਾਈ ਹੈ, ਸਰੀਰ ਦੇ ਅੰਮ੍ਰਿਤ ਵੇਲੇ ਹਜ਼ਾਰਾਂ ਨੇ, ਜਿੰਨੇ ਦਿਨ ਸਾਨੂੰ ਮਿਲੇ ਨੇ ਰੱਬ ਵੱਲੋਂ, ਜਿੰਨੇ ਦਿਨ ਸਾਨੂੰ ਮਿਲੇ ਨੇ ਓਨੇ ਸੂਰਜ ਸਾਡੇ ਜੀਵਨ ਵਿੱਚ ਚੜ੍ਹਦੇ ਨੇ, ਓਨੇ ਅੰਮ੍ਰਿਤ ਵੇਲੇ ਆਉਣਗੇ। ਪਰ ਮਨ ਦਾ ਦੂਸਰਾ ਅੰਮ੍ਰਿਤ ਵੇਲਾ ਨਹੀਂ ਹੈ, ਮਨ ਦਾ ਇੱਕੋ ਹੀ ਅੰਮ੍ਰਿਤ ਵੇਲਾ, ਇੱਕੋ ਵਾਰੀ ਜਾਗਦਾ ਪਰਤ ਕੇ ਨੀਂਦ ਨਹੀਂ ਆਉਂਦੀ, ਉਹ ਮੁੜ ਕੇ ਕਦੀ ਸੌਂਦਾ ਨਹੀਂ, ਨਾ ਉਹਦਾ ਅੰਮ੍ਰਿਤ ਵੇਲਾ ਖਤਮ ਹੁੰਦਾ। ਇਸ ਲਈ ਤੁਸੀਂ ਕਈ ਵਾਰੀ ਬਾਣੀ ਵਿੱਚ ਪੜ੍ਹੋਗੇ, ਉਹਨਾਂ ਵਾਸਤੇ ਕੋਈ ਦਿਨ ਰਾਤ ਨਹੀਂ, ਕਿਆ ਸਵਣਾ ਕਿਆ ਜਾਗਣਾ, ਗੁਰਮੁਖ ਤੇ ਪਰਿਵਾਰ ਉਹ ਕਿਹੜੇ ਲੋਕ ਨੇ ਜਿਹੜੇ ਮਨ ਕਰਕੇ ਜਾਗੇ ਨੇ, ਮਨ ਜਾਗ ਪਿਆ ਤੇ ਇੰਨਾ ਜਾਗਿਆ ਵੀ ਪਰਤ ਕੇ ਨੀਂਦ ਨਹੀਂ ਆਈ, ਔਰ ਇਸ ਢੰਗ ਦੇ ਨਾਲ ਜਾਗ ਆ ਗਈ, ਇੱਕੋ ਵਾਰੀ ਅੰਮ੍ਰਿਤ ਵੇਲਾ ਆਇਆ ਤੇ ਸੂਰਜ ਉੱਥੇ ਖੜਾ ਹੋ ਗਿਆ, ਸਦਾ ਜਾਗ ਬਣੀ ਰਹੀ। ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅਹਮ ਬੁੱਧ ਤਿਆਗਤ। ਇਸ ਲਈ ਸਤਿਗੁਰੂ ਅੱਜ ਦੇ ਪਾਵਨ ਪਵਿੱਤਰ ਬਚਨਾਂ ਵਿੱਚ ਕਿਰਪਾ ਕਰ ਰਹੇ ਨੇ ਕਿ ਸੰਸਾਰ ਦੇ ਅੰਦਰ ਗਿਆਨ ਨਾਲ ਗੱਲਾਂ ਢੂੰਡੀਏ। ਇਹ ਜਿਹੜਾ ਗਿਆਨ ਹੈ, ਗੱਲਾਂ ਦਾ ਵਿਸ਼ਾ ਨਹੀਂ ਵੀ ਕੁਝ ਗੱਲਾਂ ਨੂੰ ਯਾਦ ਕਰੀਏ ਤੇ ਗੁਰਮਤ ਉਹਨੂੰ ਗਿਆਨ ਕਵੇਗੀ, ਇਸ ਤਰ੍ਹਾਂ ਨਹੀਂ। ਗੁਰਮਤ ਦਾ ਜਿਹੜਾ ਗਿਆਨ ਹੈ, ਗੁਰੂ ਕੇ ਸ਼ਬਦ ਨੂੰ ਸੁਣ ਕੇ ਮਨ ਤੱਕ ਲੈ ਜਾਣਾ ਤੇ ਮਨ ਨੂੰ ਜਗਾਉਣਾ। ਪਰ ਸੰਸਾਰ ਦੇ ਲੋਕ ਕਿੰਨੇ ਤਰੀਕਿਆਂ ਦੇ ਨਾਲ ਸਮਾਂ ਗੁਜ਼ਾਰ ਰਹੇ ਨੇ। ਹਜ਼ੂਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਸੰਸਾਰ ਦੇ ਵਿੱਚ ਚੱਲਦੇ ਪਖੰਡ ਇਤਿਹਾਸਿਕ, ਜਿਨ੍ਹਾਂ ਦੇ ਵਿੱਚ ਆਦਮੀ ਆਪਣੇ ਆਪ ਨੂੰ ਗਿਆਨੀ ਸਮਝ ਲੈਂਦਾ, ਭਗਤ ਸਮਝ ਲੈਂਦਾ, ਸਿੱਖ ਸਮਝ ਲੈਂਦਾ ਹੈ, ਹੋਰ ਕਈ ਨਾਮ ਧਰਾਏ ਨੇ, ਆਪਣੀ ਆਪਣੀਆਂ ਕਲਪਨਾਵਾਂ ਨੇ, ਆਪਣੀ ਆਪਣੀ ਸਿੱਖੀ ਹੈ। ਜਿੰਨੀ ਤਰ੍ਹਾਂ ਦੇ ਅਸੀਂ ਸਿੱਖ ਹਾਂ ਅਸੀਂ ਆਪਣੇ ਆਪਣੇ ਮਨ ਦੇ ਅਨੁਸਾਰ ਸਿੱਖੀ ਪੈਦਾ ਕੀਤੀ ਹੋਈ ਹੈ। ਹਰ ਇੱਕ ਵਿਅਕਤੀ ਦੀ ਸਿੱਖੀ ਦੀ ਆਪਣੀ ਵਿਆਖਿਆ ਹੈ, ਜਦਕਿ ਸਿੱਖੀ ਤਾਂ ਇੱਕੋ ਚੀਜ਼ ਹੈ। ਇਸ ਲਈ ਸਤਿਗੁਰੂ ਕਹਿੰਦੇ ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ। ਇੱਥੇ ਰਾਮ ਦਾ ਅਰਥ ਹੈ ਅਵਤਾਰ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਜਿਹੜਾ ਹੈ ਉਹ ਸਿਰਫ ਇੱਕੋ ਹੈ, ਅਦੁੱਤੀ, ਜਿਹੜਾ ਦਿਸਣ ਵਾਲਾ ਨਹੀਂ, ਅਦ੍ਰਿਸ਼ਟ ਹੈ, ਸਦਾ ਕਾਇਮ ਰਹਿਣ ਵਾਲਾ ਤੇ ਸੱਚ, ਜਿਹਦੇ ਨਾਲ ਜੁੜਨ ਦੇ ਨਾਲ ਜੀਵਨ ਦੀ ਸਚਾਈ ਲੱਭਦੀ, ਉਹ ਕੇਵਲ ਇੱਕ ਹੈ। ਹੋਰ ਕੇਤੇ ਰਾਮ ਰਵਾਲ, ਹੋਰ ਕਿੰਨੇ ਰਾਮ ਨੇ, ਕਿੰਨੇ ਕ੍ਰਿਸ਼ਨ ਨੇ, ਕਿੰਨੇ ਅਵਤਾਰ ਨੇ, ਕਿੰਨੇ ਲੋਕ ਨੇ। ਰਵਾਲ, ਰਵਾਲ ਦਾ ਅਰਥ ਹੈ ਧੂੜ। ਉਸ ਇੱਕ ਅਦੁੱਤੀ ਵਾਹਿਗੁਰੂ ਦੇ ਅੱਗੇ, ਅਕਾਲ ਪੁਰਖ ਦੇ ਅੱਗੇ ਆ ਸਰੀਰਧਾਰੀ ਜਿੰਨੇ ਅਵਤਾਰ ਨੇ, ਧੂੜ ਵਰਗੇ ਨੇ, ਭਾਵ ਛੋਟੇ ਨੇ, ਉਹ ਸਭ ਤੋਂ ਉੱਚਾ। ਇਹਦਾ ਅਰਥ, ਇੱਥੇ ਕਿਸੇ ਅਵਤਾਰ ਦੀ ਨਿਖੇਧੀ ਨਹੀਂ ਕੀਤੀ ਗਈ, ਇਹ ਕੇਵਲ ਉਹਦਾ ਵਡੱਪਣ ਦੱਸਿਆ ਗਿਆ ਤੇ ਮਨੁੱਖ ਨੂੰ ਸਮਝਾਇਆ ਗਿਆ ਕਿ ਤੂੰ ਇਹਨਾਂ ਅਵਤਾਰਾਂ ਨਾਲ ਜੁੜਨ ਦੀ ਬਜਾਏ ਉਸ ਇੱਕ ਵਾਹਿਗੁਰੂ ਨਾਲ ਜੁੜ ਜਿਹੜਾ ਸਭ ਤੋਂ ਵੱਡਾ। ਇਹ ਸੁਚੇਤ ਤਾਂ ਕੀਤਾ ਕਿਉਂਕਿ ਹਰ ਇੱਕ ਧਰਮ ਆਪਣੇ ਪੈਗੰਬਰਾਂ ਦੇ ਸਰੀਰਾਂ ਨਾਲ ਜੁੜ ਜਾਂਦਾ ਹੈ, ਪੈਗੰਬਰ ਗਲਤ ਨਹੀਂ ਹਨ। ਅੱਗੇ ਸਤਿਗੁਰੂ ਕਹਿਣਗੇ ਕੇਤੀਆਂ ਕੰਨ ਕਹਾਣੀਆਂ, ਕੰਨ ਕਹਿੰਦੇ ਨੇ ਕ੍ਰਿਸ਼ਨ ਨੂੰ, ਕਿੰਨੀਆਂ ਕ੍ਰਿਸ਼ਨ ਜੀ ਦੀਆਂ ਕਹਾਣੀਆਂ ਨੇ ਸੰਸਾਰ ਦੇ ਵਿੱਚ। ਕੇਤੇ ਵੇਦ ਵਿਚਾਰ, ਕਿੰਨੇ ਵੇਦਾਂ ਦੀਆਂ ਵਿਚਾਰਾਂ ਨੇ, ਕਿੰਨੇ ਧਾਰਮਿਕ ਪੁਰਸ਼ਾਂ ਦੇ ਜੀਵਨ ਲਿਖੇ ਹੋਏ ਨੇ। ਆਮ ਤੌਰ ਤੇ ਕੀ ਹੁੰਦਾ ਸੰਸਾਰ ਦੇ ਵਿੱਚ, ਇਹਨਾਂ ਧਾਰਮਿਕ ਪੈਗੰਬਰਾਂ ਦੀਆਂ ਕਥਾਵਾਂ ਲੋਕ ਸੁਣ ਕੇ ਖੁਸ਼ ਹੋ ਜਾਂਦੇ ਨੇ, ਉਹਨਾਂ ਨੇ ਇਹ ਕੀਤਾ, ਬਾਹਰ ਸਿਰ ਤੇ ਚੁੱਕ ਲਿਆ। ਇਸ ਤਰ੍ਹਾਂ ਦੀਆਂ ਕਹਾਣੀਆਂ ਦੇ ਵਿੱਚ ਫਸੇ ਰਹਿੰਦੇ ਨੇ ਲੋਕ, ਉਹਨਾਂ ਦੀਆਂ ਬਾਹਰਲੀਆਂ ਘਟਨਾਵਾਂ ਸੁਣ ਕੇ ਖੁਸ਼ ਹੁੰਦੇ ਰਹਿੰਦੇ ਨੇ। ਆਪਣੇ ਵਿੱਚ ਵੀ ਇਸ ਤਰ੍ਹਾਂ ਚੱਲਦਾ, ਕੇਵਲ ਦੂਸਰੇ ਧਰਮ ਨੇ। ਇੱਥੇ ਨਾਮ ਸਿਰਫ ਗੁਰੂ ਸਾਹਿਬ ਨੇ ਰਾਮ ਚੰਦਰ ਦਾ ਤੇ ਕ੍ਰਿਸ਼ਨ ਦਾ ਲਿਆ, ਬਈ ਉਹਨਾਂ ਨੂੰ ਮੰਨਣ ਵਾਲੇ ਲੋਕ ਬਸ ਕ੍ਰਿਸ਼ਨ ਦੀਆਂ ਕਹਾਣੀਆਂ ਸੁਣੀ ਜਾਂਦੇ ਨੇ ਤੇ ਰਾਮ ਚੰਦਰ ਦੇ ਸੰਬੰਧ ਦੇ ਵਿੱਚ ਰਾਮਲੀਲਾ ਦੇ ਦਿਨਾਂ ਦੇ ਵਿੱਚ ਲੋਕ ਉਸ ਤਰ੍ਹਾਂ ਦੇ ਕੱਪੜੇ ਪਾ ਕੇ ਰਾਮਲੀਲਾ ਕਰ ਲੈਂਦੇ ਨੇ। ਫਿਰ ਦੁਸ਼ਹਿਰਾ ਆ ਜਾਂਦਾ, ਰਾਵਣ ਨੂੰ ਖਿੱਚੀ ਫਿਰਦੇ ਨੇ ਉਹਦਾ ਪੁਤਲਾ ਬਣਾ ਕੇ, ਪਰ ਉਹਦੀ ਵਿਚਾਰ ਨਹੀਂ ਕਰਦੇ। ਆਏ ਸਾਲ ਇਸ ਧਰਤੀ ਦੇ ਉੱਤੇ ਅਰਬਾਂ ਰੁਪਏ, ਕਰੋੜਾਂ ਰੁਪਏ ਰਾਵਣ ਦਾ ਪੁਤਲਾ ਸਾੜਨ ਤੇ ਲਾਏ ਜਾਂਦੇ, ਉਦੋਂ ਕਦੇ ਦੀ ਗੱਲ ਹੋ ਗੁਜਰੀ, ਕਦੇ ਦਾ ਸਮਾਂ ਨਿਕਲ ਚੁੱਕਾ ਹੈ ਜਦੋਂ ਉਹ ਰਾਵਣ ਹੋਇਆ, ਜਦੋਂ ਉਹਦੇ ਪਿੱਛੇ ਕਹਾਣੀ ਕੀ ਸੀ। ਸਤਿਗੁਰੂ ਕਹਿੰਦੇ ਵਿਚਾਰ ਨਹੀਂ ਕਰਦੇ ਲੋਕ, ਸਿਰਫ ਉਹਨਾਂ ਬਾਹਰਲੀਆਂ ਘਟਨਾਵਾਂ ਦੇ ਵਿੱਚ ਫਸੇ ਰਹਿੰਦੇ ਨੇ। ਦੁਸ਼ਹਿਰਾ ਆ ਗਿਆ, ਰਾਵਣ ਦੇ ਪੁਤਲੇ ਬਣਾਏ, ਸਾੜ ਦਿੱਤੇ। ਇਹ ਨਹੀਂ ਪਤਾ ਵੀ ਜਿਹਨੂੰ, ਜਿਹੜੇ ਰਾਵਣ ਨੂੰ ਸਾੜ ਰਹੇ ਨੇ, ਰਾਵਣ ਵਾਲੀ ਬਿਰਤੀ ਉਹਨਾਂ ਦੇ ਵਿੱਚ ਆਪ ਖੜੀ ਹੋਈ। ਰਾਵਣ ਦਾ ਪੁਤਲਾ ਤੇ ਸਾੜ ਦਿੱਤਾ, ਪਰ ਰਾਵਣ ਦੀ ਜਿਹੜੀ ਬਿਰਤੀ ਸੀ ਉਹ ਤਾਂ ਸਾਰੇ ਮਨੁੱਖਾਂ ਦੇ ਵਿੱਚ ਕਾਇਮ ਹੈ, ਉਹ ਬਿਰਤੀ ਤਾਂ ਸੜੀ ਨਹੀਂ, ਖਤਮ ਨਹੀਂ ਹੋਈ। ਇਸੇ ਤਰ੍ਹਾਂ ਹਰ ਇੱਕ ਧਰਮ ਦੇ ਵਿੱਚ ਜਿਹੜੀਆਂ ਬਾਹਰਲੀਆਂ ਰਵਾਇਤਾਂ ਹੁੰਦੀਆਂ ਨੇ, ਸਾਡੇ ਅੰਦਰ ਵੀ ਇਹ ਚੱਲਦਾ। ਆਮ ਤੌਰ ਤੇ ਲੋਕ ਕਹਿਣਗੇ, ਉਹ ਕਹਿੰਦੇ ਨੇ ਕਿ ਕੋਈ ਸਿੱਧੀ ਜੀ ਇਤਿਹਾਸ ਦੀ ਗੱਲ ਸੁਣਾਓ, ਗੱਲ ਪੱਲੇ ਪਵੇ, ਪੱਲੇ ਦਾ ਮਤਲਬ ਯਾਦ ਹੋ ਜਾਏ, ਉਹਨੂੰ ਅਸੀਂ ਯਾਦ ਕਰ ਲਈਏ, ਫਿਰ ਜਾ ਕੇ ਅਸੀਂ ਸੁਣਾਵਾਂਗੇ, ਇਹ ਗੱਲ ਸਾਨੂੰ ਸਮਝ ਵਿੱਚ ਆ ਗਈ। ਪਰ ਉਸ ਕਹਾਣੀ ਨੂੰ ਯਾਦ ਕਰ ਲਿਆ, ਉਹ ਕਹਾਣੀ ਕਾਹਦੇ ਵਾਸਤੇ ਸੀ, ਆਪਣੇ ਜੀਵਨ ਤੇ ਲਾਗੂ ਕਿਵੇਂ ਕਰਨੀ ਹੈ, ਇਹਦੇ ਬਾਰੇ ਸੁਣਨ ਵਾਸਤੇ ਅਸੀਂ ਤਿਆਰ ਨਹੀਂ। ਇੱਕ ਤਰ੍ਹਾਂ ਦਾ ਪਖੰਡ, ਸਤਿਗੁਰਾਂ ਨੇ ਸਲੋਕ ਦੇ ਵਿੱਚ ਉਹਦਾ ਵਿਰੋਧ ਕੀਤਾ, ਕਹਿਣ ਲੱਗੇ ਕੇਤੇ, ਕੇਤੀਆਂ ਕੰਨ ਕਹਾਣੀਆਂ, ਕੰਨ ਦਾ ਅਰਥ ਹੈ ਕ੍ਰਿਸ਼ਨ, ਕਿੰਨੀਆਂ ਉਹਦੀਆਂ ਕਹਾਣੀਆਂ ਨੇ, ਲੋਕ ਉਹਨਾਂ ਕਹਾਣੀਆਂ ਨੂੰ ਸੁਣਾਉਂਦੇ ਨੇ, ਸੁਣਨ ਵਾਲੇ ਸੁਣਦੇ ਨੇ, ਉਹ ਖੁਸ਼ ਹੁੰਦੇ ਨੇ, ਸਮਝ ਲੈਂਦੇ ਅਸੀਂ ਧਾਰਮਿਕ ਹੋ ਗਏ। ਕੇਤੇ ਵੇਦ ਵਿਚਾਰ, ਕਈ ਤਰ੍ਹਾਂ ਦੀਆਂ ਵਿਚਾਰਾਂ ਸੁਣ ਸੁਣ ਕੇ, ਬੋਲ ਬੋਲ ਕੇ ਲੋਕ ਸੋਚਦੇ ਨੇ ਧਾਰਮਿਕ ਹੋ ਗਏ ਆ। ਕੇਤੇ ਨੱਚੈ ਮੰਗਤੇ ਗਿੜਮੁੜ ਪੂਰੇ ਤਾਲ, ਕਈ ਉਸ ਤਰ੍ਹਾਂ ਦੇ ਕੱਪੜੇ ਪਾ ਕੇ, ਭਾਵ ਰਾਸਲੀਲਾ ਵਾਲੇ ਕੱਪੜੇ ਪਾ ਕੇ, ਮੰਗਤੇ ਬਣ ਕੇ ਨੱਚਦੇ ਨੇ ਔਰ ਤਾਲ ਪੂਰਦੇ ਨੇ, ਭਾਵ ਫੇਰੀਆਂ ਪਾਉਂਦੇ ਨੇ। ਫਿਰ ਹਜ਼ੂਰ ਕਹਿੰਦੇ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੈ ਬਾਜ਼ਾਰ, ਇਹ ਸਾਰੇ ਬਾਜ਼ਾਰੀ ਲੋਕ ਹਨ। ਬਾਜ਼ਾਰੀ ਦਾ ਅਰਥ ਬਿਜ਼ਨਸਮੈਨ, ਕਿਸੇ ਨਾ ਕਿਸੇ ਢੰਗ ਦੇ ਨਾਲ ਬਿਜ਼ਨਸ ਕਰ ਰਹੇ ਨੇ, ਵਪਾਰ ਕਰ ਰਹੇ ਨੇ ਧਰਮ ਦਾ। ਬਾਜ਼ਾਰੀ ਬਾਜ਼ਾਰ ਦੇ ਵਿੱਚ ਰਹਿਣ ਵਾਲੇ ਲੋਕ, ਬਾਜ਼ਾਰ ਮਹਿ ਆਏ ਕੱਢੈ ਬਾਜ਼ਾਰ, ਇੱਕ ਤਰ੍ਹਾਂ ਦਾ ਧਰਮ ਨੂੰ ਬਾਜ਼ਾਰ ਬਣਾ ਦਿੰਦੇ ਨੇ ਔਰ ਸੁਣਨ ਵਾਲਿਆਂ ਨੂੰ ਖੁਸ਼ ਕਰਨ ਵਾਸਤੇ ਆਪਣੇ ਪੁਰਾਣੇ ਲੋਕਾਂ ਦੀਆਂ ਕੇਵਲ ਬਾਹਰਲੀਆਂ ਗੱਲਾਂ ਸੁਣਾ ਕੇ ਉਹਨਾਂ ਨੂੰ ਖੁਸ਼ ਕਰਕੇ ਉਹਨਾਂ ਤੋਂ ਮਾਇਆ ਲੈਣ ਦਾ ਯਤਨ ਕਰਦੇ ਨੇ। ਵੇਖੋ ਦੋ ਤਰ੍ਹਾਂ ਦੇ ਨਾਲ ਪੁਰਾਣਾ ਇਤਿਹਾਸ ਕੰਮ ਆ ਸਕਦਾ ਹੈ। ਪੁਰਾਣੀ ਤਵਾਰੀ, ਇਹ ਠੀਕ ਹੈ ਵੀ ਹਰ ਇੱਕ ਧਰਮ ਦਾ ਬੇਸ ਤਵਾਰੀ ਉੱਤੇ ਖੜਾ, ਇਤਿਹਾਸ ਦੇ ਉੱਤੇ ਖੜਾ ਹੈ, ਪਰ ਇਹ ਗੱਲ ਖਿਆਲ ਵਿੱਚ ਰੱਖਣਾ, ਇਤਿਹਾਸ ਸੁਣਾ ਕੇ ਔਰ ਸੁਣ ਕੇ ਕੇਵਲ ਅਸੀਂ ਖੁਸ਼ ਹੋ ਗਏ, ਇਮੋਸ਼ਨਲ ਹੋ ਗਏ, ਪਰ ਉਹਦੇ ਵਿੱਚੋਂ ਸਿੱਖਿਆ ਕੁਝ ਨਾ, ਇਹ ਜਿਹੜੇ ਵਿਚਾਰ ਨੇ ਤਾਂ ਸਾਡੇ ਨਾਲ ਜੁੜ ਜਾਣਗੇ। ਪਰ ਜੇ ਉਸ ਤਵਾਰੀਖ ਦੇ ਵਿੱਚੋਂ, ਉਸ ਇਤਿਹਾਸ ਦੇ ਵਿੱਚੋਂ ਸੁਣ ਕੇ ਅਸੀਂ ਆਪਣੇ ਜੀਵਨ ਵਿੱਚ ਕੁਝ ਢਾਲਿਆ, ਤਾਂ ਫਿਰ ਸਮਝਣਾ ਵੀ ਤਵਾਰੀਖ ਸਾਨੂੰ ਕੰਮ ਦੇ ਰਹੀ, ਇਤਿਹਾਸ ਸਾਨੂੰ ਕੰਮ ਦੇ ਰਿਹਾ। ਪਰ ਆਮ ਤੌਰ ਤੇ ਇਸ ਤਰ੍ਹਾਂ ਹੁੰਦਾ ਨੀ, ਇਸ ਲਈ ਸਤਿਗੁਰੂ ਸੁਚੇਤ ਕਰ ਰਹੇ ਨੇ ਵੀ ਧਰਮ ਨੂੰ ਕਿਤੇ ਬਾਜ਼ਾਰ ਨਾ ਬਣਾ ਦੇ, ਕਿਤੇ ਕੰਨ ਦਾ ਰਸ ਨਾ ਬਣ ਜਾਏ, ਇਹਨੂੰ ਸਮਝਣ ਦਾ ਯਤਨ ਕਰ ਕਿ ਕਿਹੜੇ ਪਾਸੇ ਤੂੰ ਤੁਰਨਾ, ਜੀਵਨ ਦਾ ਰਸਤਾ ਕੀ ਹੈ। ਗਾਵੇ ਹੈ ਰਾਜੇ ਰਾਣੀਆਂ ਬੋਲੇ ਆਲ ਪਤਾਲ, ਇਸ ਤਰ੍ਹਾਂ ਦੇ ਲੋਕ ਜਿਹੜੇ ਧਰਮ ਬਾਰੇ ਬੋਲਦੇ ਨੇ, ਰਾਜੇ ਰਾਣੀਆਂ ਦੀਆਂ ਕਹਾਣੀਆਂ ਸੁਣਾਉਂਦੇ ਨੇ, ਔਰ ਜਿਹੜਾ ਬੋਲਦੇ ਨੇ ਉਹ ਆਲ ਪਤਾਲ ਬੋਲਦੇ ਨੇ। ਆਲ ਪਤਾਲ ਦਾ ਮਤਲਬ ਜਿਹਦਾ ਕੋਈ ਅਰਥ ਨਹੀਂ ਨਿਕਲਦਾ, ਇਸ ਤਰ੍ਹਾਂ ਦੀ ਚੀਜ਼ ਬੋਲੀ ਜਾਂਦੀ ਧਰਮ ਦੇ ਮਾਰਗ ਦੇ ਵਿੱਚ, ਜਿਹਦਾ ਕੋਈ ਅਰਥ ਨਹੀਂ ਨਿਕਲਦਾ, ਜਿਹਦਾ ਕੋਈ ਰਸਤਾ ਨਹੀਂ, ਜਿਹੜਾ ਕੋਈ ਪਕੜ ਵਿੱਚ ਨਹੀਂ ਆਉਂਦਾ। ਆਲ ਪਤਾਲ ਦਾ ਮਤਲਬ ਜਿਹੜਾ ਕੇਵਲ ਵਿਸ਼ੇ ਬਣ ਜਾਂਦੇ ਨੇ, ਲੈਸਨ ਹੋ ਜਾਂਦੇ ਨੇ, ਲੋਕ ਸੁਣਾਉਣ ਵਾਲਿਆਂ ਨੂੰ ਵੀ ਯਾਦ ਰਹਿੰਦੇ ਤੇ ਸੁਣਨ ਵਾਲਿਆਂ ਨੂੰ, ਉਹ ਜਦੋਂ ਅਗਲੇ ਸਾਲ ਸੁਣਾਉਂਦੇ ਨੇ ਉਹ ਪਹਿਲਾਂ ਹੀ ਯਾਦ ਹੁੰਦਾ ਸਾਰਾ। ਇਸ ਲਈ ਕਈ ਸੱਜਣ ਕਹਿੰਦੇ ਨੇ ਇਹ ਜਿਹੜੀ ਕਥਾ ਸੁਣਾਉਣ ਲੱਗੇ ਨੇ ਗਿਆਨੀ ਜੀ ਸਾਨੂੰ ਪਹਿਲਾਂ ਹੀ ਯਾਦ ਹੈ, ਉਹ ਯਾਦ ਤਾਂ ਹੋਣੀ ਹੋਰ ਕੀ ਕਰਨਾ, ਉਹ ਯਾਦ ਕੀਤੀ ਹੋਈ ਔਰ ਉਹਨੂੰ ਗਿਆਨ ਸਮਝਿਆ। ਅਸਲ ਵਿੱਚ ਉਹ ਯਾਦ ਕਰਨ ਦਾ ਵਿਸ਼ਾ ਨਹੀਂ ਸੀ, ਉਹਦੇ ਇੱਕ ਯਾਦ ਦੇ ਵਿੱਚ ਟਿਕਾ ਦਿੱਤਾ ਸੀ ਉਸ ਨੂੰ। ਅਸਲ ਵਿੱਚ ਉਹਨਾਂ ਦੇ ਵਿੱਚੋਂ ਕੋਈ ਚੀਜ਼ਾਂ ਲੱਭਣੀਆਂ ਸਨ, ਤੱਤ ਕੱਢਣੇ ਸਨ। ਜਿਵੇਂ ਆਪਾਂ ਕਿਸੇ ਫਲ ਦੇ ਵਿੱਚੋਂ ਜਦੋਂ ਉਹਨੂੰ ਛਕਦੇ ਹਾਂ ਤੇ ਉਹਦਾ ਜੂਸ ਮਨੁੱਖ ਕੱਢ ਕੇ ਚੱਬ ਕੇ ਵਿੱਚੋਂ ਉਹਦਾ ਰਸ ਪੀ ਲੈਂਦਾ ਹੈ, ਜਿਵੇਂ ਕੋਈ ਨਿੰਬੂ ਹੈ ਉਹਦੇ ਵਿੱਚੋਂ ਨਿਚੋੜ ਕੇ ਵਿੱਚੋਂ ਰਸ ਕੱਢ ਲੈਂਦਾ ਹੈ, ਬਾਕੀ ਸਿੱਟ ਦਿੰਦਾ। ਸ਼ਬਦਾਂ ਨੂੰ ਅੱਖਰਾਂ ਨੂੰ ਕੇਵਲ ਯਾਦ ਕਰਕੇ ਸੋਚਣਾ ਵੀ ਇਹ ਹੁਣ ਸਾਨੂੰ ਬਹੁਤ ਯਾਦ ਹੋ ਗਿਆ, ਇਹ ਕੇਵਲ ਇੱਥੇ ਨਹੀਂ, ਅਸੀਂ ਜਿੱਥੇ ਬੋਲ ਰਹੇ ਹਾਂ ਬੜੇ ਪੁਰਾਣੇ ਸਮੇਂ ਤੋਂ। ਕਈ ਸੱਜਣ ਮਿਲੇ ਜਦੋਂ ਨਵੇਂ ਤੌਰ ਤੇ ਕਿਤੇ ਗੱਲ ਕਥਾ ਸ਼ੁਰੂ ਕੀਤੀ ਔਰ ਉਹਨਾਂ ਨੂੰ ਮਿਲਾਇਆ ਲੋਕਾਂ ਨੇ ਵੀ ਇਹ ਜਿਹੜੇ ਚਾਰ ਪੰਜ ਸੱਜਣ ਨੇ ਇਹ 25 ਸਾਲ ਤੋਂ ਕਥਾ ਸੁਣ ਰਹੇ ਨੇ ਲਗਾਤਾਰ ਔਰ ਇਹਨਾਂ ਨੂੰ ਸਾਰੀਆਂ ਕਥਾਵਾਂ ਯਾਦ ਵੀ ਨੇ। ਉਹ ਕਹਿਣ ਦਾ ਮਤਲਬ ਇਹ ਸੀ ਵੀ ਇਹਨਾਂ ਤੋਂ ਡਰ ਕੇ ਰਹਿਣਾ ਥੋੜੇ ਜਿਹੇ, ਇਹ ਤੁਹਾਡੀ ਗਲਤੀ ਪੜ ਸਕਦੇ। ਮੈਂ ਕਿਹਾ ਠੀਕ ਹੈ ਕੋਈ ਗੱਲ ਨੀ, ਫਿਰ ਸਾਨੂੰ ਲੋੜ ਪਈ ਤੇ ਇਹਨਾਂ ਕੋਲੋਂ ਅਸੀਂ ਲੈਸਨ ਲੈ ਲਵਾਂ ਕਰਾਂਗੇ, ਸਾਨੂੰ ਜ਼ਰੂਰਤ ਹੋਈ ਤਾਂ ਸਿੱਖ ਲਵਾਂਗੇ। ਮਤਲਬ ਇਹ ਸੀ ਕਿ ਜਾਣਦੇ ਨੇ ਪਹਿਲਾਂ ਤੇ ਫਿਰ ਦੂਸਰੇ ਚੌਥੇ ਪੰਜਵੇਂ ਦਸਵੇਂ ਦਿਨ ਇਕੱਲੇ ਆ ਗਏ, ਮਨ ਨਹੀਂ ਟਿਕਦਾ। ਹੁਣ ਮਨ ਉਹਨੇ ਥੋੜੀ ਟਿਕਾਉਣਾ ਸੀ ਜਿਹੜਾ ਯਾਦ ਕੀਤਾ ਹੋਇਆ, ਉਹ ਤੇ ਸਗੋਂ ਹੰਕਾਰ ਇਕੱਠਾ ਕਰ ਲਿਆ ਸੀ ਵੀ ਕਿਸੇ ਦੀ ਟੂਕ ਮਾਤਰ ਗਲਤੀ ਬੜੀ ਫਿਰ ਉਹਨੂੰ ਜਾ ਕੇ ਕਹਿ ਦਿੱਤਾ, ਉਹਦੇ ਇਸ ਵਾਸਤੇ ਇਕੱਠਾ ਕੀਤਾ ਹੋਇਆ ਸੀ, ਉਹਦਾ ਕੋਈ ਜੀਵਨ ਦੇ ਵਿੱਚ ਸੰਬੰਧ ਹੈ ਨਹੀਂ ਸੀ। ਤੇ ਮੈਂ ਪੁੱਛਿਆ ਜੀ ਤੁਸੀਂ ਤਾਂ ਇੰਨੇ ਚਿਰ ਦੇ ਗਿਆਨ ਸੁਣ ਰਹੇ ਹੋ, ਅਜੇ ਤੱਕ ਇਹ ਗੱਲ ਬਣੀ ਨੇ? ਕਹਿਣ ਲੱਗੇ ਨਹੀਂ, ਉਸ ਤੋਂ ਵੀ ਜ਼ਿਆਦਾ ਬੇਚੈਨ ਹੁੰਦਾ ਮਨ ਤੇ ਬੋਝੂ ਪਿਆ ਹੋਇਆ ਅੰਦਰ, ਇਹਨਾਂ ਉਹਨੂੰ ਇਕੱਠਾ ਕੀਤਾ ਹੋਇਆ, ਸੋਚਿਆ ਹੋਇਆ, ਇੰਨੀ ਚਿੰਤਾ ਵਿੱਚ ਪਏ ਹੋਏ ਆ, ਮਨ ਤਾਂ ਖਾਲੀ ਹੈ ਨਹੀਂ, ਸਕੂਨ ਨਹੀਂ ਆ ਰਿਹਾ। ਇਸ ਲਈ ਗਿਆਨ ਦੇ ਅਰਥ ਸਹੀ ਸਹੀ ਸਮਝਣ ਦਾ ਯਤਨ ਕਰਨਾ। ਗਿਆਨ ਦੇ ਅਰਥ ਨੇ ਕਿ ਬੰਦਾ ਇੱਕ ਵਿੱਚ ਲੀਨ ਹੋ ਜਾਏ, ਇੱਕ ਸ਼ਬਦ ਮੇਰਾ ਪ੍ਰਾਣ ਬਸਤ ਹੈ, ਬਹੁੜ ਜਨਮ ਨਾ ਆਵਾਂ, ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ। ਇਸ ਤਰ੍ਹਾਂ ਦੇ ਆਲ ਪਤਾਲ ਚੀਜ਼ਾਂ ਕੇਵਲ ਯਾਦ ਵਿੱਚ ਰੱਖਣੀਆਂ, ਯਾਦ ਵਿੱਚ ਰੱਖ ਕੇ ਜੇ ਆਦਮੀ ਉਹਨੂੰ ਆਪਣੇ ਜੀਵਨ ਦੇ ਵਿੱਚ ਉਤਾਰ ਲਵੇ ਫਿਰ ਉਹ ਚੀਜ਼ਾਂ ਲਾਭ ਦਿੰਦੀਆਂ, ਫਿਰ ਉਹ ਯਾਦਾਸ਼ਤ ਵੀ ਚੰਗੀ ਹੈ, ਫਿਰ ਉਹ ਤਵਾਰੀਖ ਵੀ ਚੰਗੀ ਹੈ। ਪਰ ਇਹਨੂੰ ਕੇਵਲ ਹੰਕਾਰ ਦਾ ਵਿਸ਼ਾ ਬਣਾ ਲੈਣਾ, ਸਤਿਗੁਰੂ ਕਹਿੰਦੇ ਨੇ ਕਿ ਆਲ ਪਤਾਲ ਰਾਜਿਆਂ ਰਾਣੀਆਂ ਦੀਆਂ ਕਹਾਣੀਆਂ ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਇਹ ਸਾਰਾ ਕੁਝ ਸਤਿਗੁਰੂ ਕਹਿੰਦੇ ਪ੍ਰਯੋਜਨ ਕੀ ਹੈ, ਇਹਦਾ ਮਕਸਦ ਕੀ ਹੈ, ਇਹ ਕਹਾਣੀਆਂ ਸੁਣਾਉਣ ਦਾ, ਇਹ ਫੇਰੀਆਂ ਲਾਉਣ ਵਾਲੇ ਜਿਹੜੇ ਰਾਸਲੀਲਾ ਕਰਦੇ ਨੇ, ਜਿਹੜੇ ਹੋਰ ਕਈ ਕੁਝ ਕਰਦੇ, ਇਹਨਾਂ ਦਾ ਮਕਸਦ ਤੇ ਇਹ ਹੋਣਾ ਸੀ ਕਿ ਉਹ ਆਪਣੇ ਅਵਤਾਰ ਦੀ ਸਿੱਖਿਆ ਜਿਹੜੀ ਇਹਨਾਂ ਲੋਕਾਂ ਤੱਕ ਪਹੁੰਚਾਉਂਦੇ, ਜੋ ਕੁਝ ਉਹਨਾਂ ਦੇ ਪੈਗੰਬਰ ਨੇ ਕਿਹਾ ਹੈ ਉਹ ਲੋਕਾਂ ਦੇ ਮਨ ਤੱਕ ਲਿਜਾਉਣ ਦਾ ਯਤਨ ਕਰਦੇ, ਪਰ ਨਹੀਂ, ਆਪਣੇ ਗੁਰੂ ਦੇ ਹੋਰ ਸਾਰੀਆਂ ਗੱਲਾਂ ਦੱਸ ਦਿੱਤੀਆਂ, ਪਰ ਸਾਡਾ ਗੁਰੂ ਕਹਿੰਦਾ ਕੀ ਉਹਦੇ ਬਾਰੇ ਕੁਝ ਨਹੀਂ ਦੱਸਿਆ। ਸਾਡਾ ਗੁਰੂ ਕਹਿ ਕੀ ਰਿਹਾ ਤੇ ਨਾ ਸੁਣਨ ਵਾਲੇ ਰਾਜੇ ਨੇ ਗੁਰੂ ਕਹਿ ਕੇ ਰਿਹਾ। ਅਸੀਂ ਵੀ ਚਾਹੁੰਦੇ ਹਾਂ ਵੀ ਗੁਰੂ ਦੇ ਘੋੜੇ ਬਾਰੇ ਦੱਸੋ, ਗੁਰੂ ਕੀ ਬਾਣੀ ਬਾਰੇ ਨਾ ਦੱਸੋ, ਵੀ ਘੋੜਾ ਕਿੰਨਾ ਸੀ, ਕਿੰਨੀ ਉਮਰ ਦਾ ਸੀ, ਕਿਹੜੀ ਨਸਲ ਦਾ ਸੀ, ਕਿਰਪਾਨ ਕਿੱਥੋਂ ਬਣੀ ਸੀ ਗੁਰੂ ਦੀ, ਚੋਲਾ ਕਿੱਥੋਂ ਬਣਵਾਇਆ ਸੀ, ਜੋੜਾ ਕਿੱਥੋਂ ਆਇਆ। ਇਹ ਗੱਲ ਠੀਕ, ਇਹਦੇ ਨਾਲ ਪਿਆਰ ਪੈਦਾ ਹੁੰਦਾ, ਪਰ ਜਿਸ ਗੁਰੂ ਨੇ 1430 ਅੰਗ ਗੁਰੂ ਗ੍ਰੰਥ ਸਾਹਿਬ ਦੇ ਬਣਾਏ, ਨਾ ਅਸੀਂ ਕਿਹਾ ਵੀ ਚੌਰ ਕਰੋ ਤੇ ਮੱਥਾ ਟੇਕੋ, ਇਹਦੀ ਵਿਆਖਿਆ ਨਹੀਂ ਹੋਣੀ ਚਾਹੀਦੀ। ਇਹਨਾਂ ਗਿਆਨ ਦਾ ਭੰਡਾਰ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਪਰ ਅਸੀਂ ਉਹਦੇ ਬਾਰੇ ਇੰਨੇ ਯਤਨਸ਼ੀਲ ਨਹੀਂ ਵੀ ਇਹ ਜਿਹੜਾ ਗਿਆਨ ਹੈ ਇਹਦੇ ਬਾਰੇ ਸੰਸਾਰ ਨਾਲ ਸਾਂਝ ਪਾਈ ਜਾਏ ਵੀ ਸਤਿਗੁਰੂ ਕਹਿਣਾ ਕੀ ਚਾਹੁੰਦੇ ਨੇ। ਇਸ ਲਈ ਖਿਆਲ ਕਰਨਾ ਕਿ ਸਤਿਗੁਰਾਂ ਨੂੰ ਖੁਦ ਹੀ ਪੁੱਛ ਲਈ ਗੁਰੂ ਅਰਜਨ ਦੇਵ ਜੀ ਨੂੰ, ਤੁਹਾਨੂੰ ਆਪਣੇ ਗੁਰਦੁਆਰੇ ਪਿਆਰੇ ਨੇ, ਸਰੋਵਰ ਪਿਆਰੇ ਨੇ, ਕੱਪੜੇ ਪਿਆਰੇ ਨੇ ਜਾਂ ਹੋਰ ਚੀਜ਼ਾਂ ਪਿਆਰੀਆਂ ਨੇ, ਉਹ ਕਹਿਣਗੇ ਸਾਰੀਆਂ ਚੀਜ਼ਾਂ ਪਿਆਰੀਆਂ ਹੈ, ਚੰਗੀਆਂ ਜ਼ਰੂਰ ਨੇ, ਪਰ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਕ ਨਾ ਮਨ ਤੇ ਤਾਰੀ ਰੇ, ਮੈਨੂੰ ਸਾਰਿਆਂ ਤੋਂ ਪਿਆਰੀ ਬਾਣੀ ਲੱਗਦੀ। ਇਸ ਲਈ ਉਹ ਸਾਰੀਆਂ ਚੀਜ਼ਾਂ ਮੁਬਾਰਕਬਾਦ ਨੇ। ਮੈਂ ਕਿਸੇ ਤਰਕ ਵਿੱਚ ਆ ਕੇ ਸਿੱਖੀ ਦੀ ਸ਼ਰਧਾ ਨੂੰ ਤੋੜਨਾ ਨਹੀਂ ਚਾਹੁੰਦਾ। ਉਹ ਸਰੋਵਰ ਵੀ ਚੰਗੇ ਨੇ, ਗੁਰੂ ਅਸਥਾਨ ਵੀ ਚੰਗੇ ਨੇ, ਉਹ ਗੁਰੂ ਕੇ ਵਸਤਰ ਵੀ ਚੰਗੇ ਨੇ, ਜੋੜੇ ਘੋੜੇ ਸਭ ਕੁਝ ਠੀਕ ਹੈ, ਪਰ ਇਹ ਸਾਰਾ ਕੁਝ ਆ ਗਿਆ ਤੇ ਗੁਰੂ ਕਾ ਸ਼ਬਦ ਅਸੀਂ ਸੁਣਨ ਵਾਸਤੇ ਤਿਆਰ ਨਾ ਹੋਈਏ, ਨਾ ਕਹਿਣ ਵਾਸਤੇ ਤਿਆਰ ਹੋਈਏ, ਇਹਦੇ ਅਨਿਆ ਹੈ ਗੁਰੂ ਦੇ ਨਾਲ। ਇਸ ਲਈ ਸਿੱਖੀ ਦਾ ਉਹ ਕਰਮ ਪਖੰਡ ਬਣ ਜਾਏਗਾ ਜਿਹਦੇ ਵਿੱਚ ਉਹ ਗੁਰਬਾਣੀ ਪਾਸੇ ਕਰ ਦਿੱਤੀ ਗਈ, ਭਾਵੇਂ ਉਹ ਕੁਝ ਵੀ ਹੋਵੇ। ਸਿੱਖੀ ਦਾ ਹਰ ਇੱਕ ਦਾਨ, ਪੁੰਨ, ਸੇਵਾ, ਇਤਿਹਾਸ ਜੋ ਵੀ ਹੈ, ਜਿੱਦਣ ਉਹਦੇ ਵਿੱਚੋਂ ਗੁਰੂ ਕੇ ਵਿਚਾਰ ਪਾਸੇ ਹੋ ਗਏ, ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ, ਕਿਉਂਕਿ ਉਹਨੂੰ ਅਸੀਂ ਸੁਣਨ ਵਾਸਤੇ ਤਿਆਰ ਨਾ ਹੋਏ, ਹੋਰ ਸਾਰਾ ਕੁਝ ਕਰ ਲਿਆ, ਸਤਿਗੁਰਾਂ ਨੇ ਕਿਹਾ ਇਸ ਤਰ੍ਹਾਂ ਹੈ ਕਿ ਜਿਵੇਂ ਦਰਬਾਰ ਸਜਿਆ ਹੋਇਆ, ਦਰਬਾਰੀ ਸਾਰੇ ਬੈਠੇ ਨੇ ਪਰ ਬਾਦਸ਼ਾਹ ਨਹੀਂ, ਜਿੰਨਾ ਚਿਰ ਗੁਰੂ ਕੇ ਵਿਚਾਰ, ਗੁਰੂ ਕਾ ਸ਼ਬਦ ਵਿੱਚ ਨਾ ਨਾ ਆਇਆ, ਬਾਕੀ ਦੇ ਕਰਮ ਸਾਨੂੰ ਰਾਹ ਦੇਣ ਵਾਲੇ ਨਹੀਂ ਹਨ, ਔਰ ਤਾਂ ਹੀ ਰਾਹ ਨਹੀਂ ਦੇ ਰਹੇ। ਇਸ ਲਈ ਸਤਿਗੁਰੂ ਕਹਿੰਦੇ ਇਹਦਾ ਮਿਸ਼ਨ ਕੀ ਹੋਣਾ ਚਾਹੀਦਾ, ਆਪਣੇ ਧਰਮ ਦੀ ਵਾਰਤਾ ਨੂੰ ਸੰਸਾਰ ਵਿੱਚ ਕਹਿਣ ਦਾ ਮਿਸ਼ਨ, ਇਹਦਾ ਮਿਸ਼ਨ ਸਤਿਗੁਰੂ ਕਹਿੰਦੇ ਇਹ ਬਣਾ ਲਿਆ ਸੰਸਾਰ ਦੇ ਲੋਕਾਂ ਨੇ ਕਿ ਲੱਖ ਟਕਿਆਂ ਕੇ ਮੁੰਦਰੇ, ਲੱਖ ਟਕਿਆਂ ਕੇ ਹਾਰ। ਇਹਦਾ ਮਿਸ਼ਨ ਇਹ ਬਣ ਗਿਆ ਵੀ ਮਾਇਆ ਇਕੱਠੀ ਕਰਨੀ ਕੇਵਲ, ਹੋਰ ਕੋਈ ਰਸਤਾ ਨਹੀਂ। ਵੀ ਗੁਰੂ ਕਾ ਸਿਧਾਂਤ ਕਿਸੇ ਦੇ ਮਨ ਵਿੱਚ ਪਹੁੰਚੇ ਕਿ ਨਾ ਪਹੁੰਚੇ, ਇਹਦਾ ਕੋਈ ਮਤਲਬ ਨਹੀਂ ਹੈ। ਇਹਦੇ ਬਾਰੇ ਕਦੀ ਚਿੰਤਾ ਨਹੀਂ ਆਈ ਮਨ ਵਿੱਚ ਵੀ ਸਾਡਾ ਗੁਰੂ ਕੀ ਕਹਿ ਰਹੇ ਨੇ ਤੇ ਸਾਡੇ ਲੋਕ ਕੀ ਕਰ ਰਹੇ ਨੇ। ਇਹ ਉਸ ਮਨੁੱਖ ਦੀ ਜ਼ਿੰਮੇਵਾਰੀ, ਉਹਨੇ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣਾ ਹੈ, ਜਿਹਦੀ ਇਹ ਡਿਊਟੀ ਲੱਗੀ ਵੀ ਗੁਰੂ ਨੇ ਜੋ ਕੁਝ ਕਿਹਾ ਉਹਨੂੰ ਕਹਿ ਦੇਣਾ, ਉਹਦੇ ਵਾਸਤੇ ਭਾਵੇਂ ਉਹਨੂੰ ਕਿੰਨਾ ਵਿਰੋਧ ਸਹਿਣਾ ਪਏ, ਪਰ ਇਸ ਤਰ੍ਹਾਂ ਦਾ ਕੋਈ ਵਿਸ਼ਾ ਨਹੀਂ ਹੈ। ਆਪਣੀ ਕੋਠੀ ਬਣ ਗਈ, ਆਪਣੀ ਕਾਰ ਆ ਗਈ, ਗੱਲ ਖਤਮ ਹੋ ਗਈ, ਪਰਤ ਕੇ ਉਹ ਬੰਦਾ ਘਰੋਂ ਬਾਹਰ ਹੀ ਕੋਈ ਨਹੀਂ ਨਿਕਲਦਾ, ਤੁਸੀਂ ਦੇਖ ਲਓ। ਇਹਦਾ ਕਾਰਨ ਇਹ ਹੈ ਵੀ ਲੱਖ ਟਕਿਆਂ ਕੇ ਮੁੰਦੜੇ, ਲੱਖ ਟਕਿਆਂ ਕੇ ਹਾਰ, ਗੁਰੂ ਕਾ ਸਿਧਾਂਤ ਦੁਨੀਆਂ ਤੱਕ ਪਹੁੰਚੇ ਦਾ ਕੋਈ ਮਕਸਦ ਨਹੀਂ ਹੈ। ਇਹ ਠੀਕ ਹੈ ਕਿ ਗੁਰੂ ਨਾਨਕ ਦੇ ਘਰ ਵਿੱਚ ਇਹ ਦਾਤਾਂ ਨੇ ਔਰ ਇਸ ਰਾਹ ਤੇ ਤੁਰਨ ਵਾਲੇ ਲੋਕਾਂ ਦੇ ਕੋਲ ਇਹ ਸਭ ਕੁਝ ਹੋਣਾ ਚਾਹੀਦਾ ਵੀ ਖਿਆਲ ਵਿੱਚ ਰੱਖਣਾ, ਨਹੀਂ ਤੇ ਸਿੱਖੀ ਨਸ਼ਟ ਹੋ ਜਾਏਗੀ। ਇਹ ਸਤਿਗੁਰਾਂ ਨੇ ਕਰਕੇ ਦਿਖਾਇਆ। ਉਹਨਾਂ ਨੇ ਭਾਈ ਨੰਦ ਲਾਲ ਹੋਰੀ ਜਿਹੜੇ ਇੰਨੇ ਵੱਡੇ ਵੱਡੇ ਵਿਦਵਾਨ ਸਨ, ਉਹਨਾਂ ਦੀ ਇੱਜ਼ਤ ਕਰਕੇ ਸਾਨੂੰ ਦੱਸਿਆ ਵੀ ਇਹਨਾਂ ਨੂੰ ਕਿਹੜੀ ਥਾਂ ਤੇ ਰੱਖਣਾ, ਇਹਨਾਂ ਨੂੰ ਤੁਸੀਂ ਭਾਂਡੇ ਚੁੱਕਣ ਵਾਸਤੇ ਨਹੀਂ ਵਰਤਣਾ, ਇਹਨਾਂ ਲੋਕਾਂ ਨੂੰ ਤੁਸੀਂ ਆਪਣੇ ਘਰ ਦਾ ਕੰਮ ਕਰਾਉਣ ਵਾਸਤੇ ਨਹੀਂ ਰੱਖਣਾ। ਭਾਈ ਨੰਦ ਲਾਲ ਜੀ ਇੱਕ ਵਾਰੀ ਜੰਗ ਚੱਲਦਾ ਸੀ, ਤਲਵਾਰ ਲੈ ਕੇ ਆ ਗਏ ਸਨ ਵੀ ਮੈਂ ਵੀ ਜੰਗ ਵਿੱਚ ਜਾਣਾ ਹੈ। ਬੜੇ ਵੱਡੇ ਵਿਦਵਾਨ ਸਨ, ਤੁਸੀਂ ਜਾਣਦੇ ਹੋ, ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿੱਚ ਸਿਰਮੌਰ ਕਵੀ ਸਨ। ਮੈਂ ਅੱਜ ਜੰਗ ਵਿਚ ਜਾਣਾ ਚਾਹੁੰਦਾ, ਸਤਿਗੁਰਾਂ ਨੇ ਵੇਖਿਆ ਵੀ ਨੰਦ ਨਾਲ ਕਿੰਦਰ ਅੱਜ ਕਿਰਪਾਨ ਕਸੀ ਫਿਰਦਾ, ਬੁਲਾ ਲਿਆ ਕਿੱਧਰ ਜਾ ਰਹੇ, ਕਹਿਣ ਲੱਗੇ ਅੱਜ ਮੈਂ ਨਹੀਂ ਰਹਿ ਸਕਦਾ, ਜੋਸ਼ ਬਹੁਤ ਹੈ, ਤਲਵਾਰਾਂ ਖੜਕਦੀਆਂ ਵੇਖ ਕੇ ਮੇਰਾ ਖੂਨ ਖੋਲ ਗਿਆ, ਅੱਜ ਮੈਂ ਵੀ ਮੈਦਾਨੇ ਜੰਗ ਵਿਚ ਜਾਣਾ। ਸਤਿਗੁਰਾਂ ਨੇ ਬੁਲਾ ਲਿਆ, ਕਹਿਣ ਲੱਗੇ ਭਾਈ ਨੰਦ ਲਾਲ ਜੀ, ਤੁਸਾਂ ਤਲਵਾਰ ਨਹੀਂ ਚਲਾਉਣੀ, ਤੁਸਾਂ ਸਿਰਫ ਕਲਮ ਚਲਾਉਣੀ। ਕਿਉਂ ਮਹਾਰਾਜ? ਆ ਮੈਨੂੰ ਕੁਝ ਲੋਕ ਕਈ ਵਾਰੀ ਕੁਝ ਸਿੱਖ ਤਾਨੇ ਵੀ ਮਾਰਦੇ ਨੇ ਵੀ ਇਹਨਾਂ ਤੇ ਬਸ ਜਾਂ ਬੋਲਣਾ ਹੁੰਦਾ ਤੇ ਜਾਂ ਲਿਖਣਾ, ਇਹਨਾਂ ਕਿਹੜਾ ਮੈਦਾਨੀ ਜੰਗ ਵਿਚ ਜਾਣਾ। ਕਹਿਣ ਲੱਗੇ ਉਹਨਾਂ ਨੂੰ ਸਮਝ ਨਹੀਂ, ਉਹਨਾਂ ਨੂੰ ਬੋਲਣ ਦੇ। ਕਿਉਂ? ਕਹਿਣ ਲੱਗੇ ਭਾਈ ਨੰਦ ਲਾਲ ਜੀ, ਤੁਹਾਡੀ ਕਲਮ ਚੱਲੇਗੀ ਨਾ, ਤੁਹਾਡੀ ਕਲਮ ਦੇ ਵਿੱਚੋਂ ਲੱਖਾਂ ਤਲਵਾਰਾਂ ਵਾਲੇ ਪੈਦਾ ਹੋਣਗੇ ਔਰ ਰਹਿੰਦੀ ਦੁਨੀਆਂ ਤੱਕ ਪੈਦਾ ਹੁੰਦੇ ਰਹਿਣਗੇ, ਪਰ ਇੱਕ ਤਲਵਾਰ ਦੇ ਵਿੱਚੋਂ ਦੂਸਰੀ ਤਲਵਾਰ ਵਾਲਾ ਪੈਦਾ ਨਹੀਂ ਹੋ ਸਕਦਾ। ਕਲਮ ਦੇ ਵਿੱਚ ਇਹਦੀ ਬਰਕਤ ਹੈ, ਉਹਨਾਂ ਲੋਕਾਂ ਦਾ ਹੈ ਨਾ। ਸਾਡੀ ਕੌਮ ਨੇ ਤੇ ਇਸ ਚੀਜ਼ ਨੂੰ ਥੱਲੇ ਲਾ ਕੇ ਰੱਖਿਆ। ਮੈਂ ਸਮਾਂ ਖਤਮ ਹੋ ਗਿਆ, ਸਮਾਪਤੀ ਕਰਾਂ। ਕਵੀ ਸੰਤੋਖ ਸਿੰਘ ਜਿਨ੍ਹਾਂ ਨੇ ਗੁਰ ਪ੍ਰਤਾਪ ਸੂਰੀ ਗ੍ਰੰਥ ਲਿਖਿਆ, 14 ਪੋਥੀਆਂ ਤੁਸੀਂ ਸੁਣਦੇ ਹੋ ਇਤਿਹਾਸ, ਸਿੱਖ ਕੌਮ ਦਾ ਸਾਰਾ ਬੇਸ ਉਸ ਇਤਿਹਾਸ ਤੇ ਖੜਾ ਹੈ। ਉਹਦੇ ਵਿੱਚ ਠੀਕ ਹੈ, ਅਸੀਂ ਅੱਜ ਕਹਿੰਦੇ ਨੇ ਕੁਝ ਮਨਮਤ ਦੀਆਂ ਗੱਲਾਂ ਨੇ, ਪਰ ਕਦੀ ਉਸ ਸਿੱਖ ਦੀ ਕੁਰਬਾਨੀ ਵੇਖਣਾ ਵੀ ਉਹਨੇ ਕਿਹੜੇ ਲੋਕਾਂ ਤੋਂ ਸਹਾਇਤਾ ਲੈ ਕੇ ਗ੍ਰੰਥ ਲਿਖਿਆ ਸੀ, ਉਹਨਾਂ ਦੀਆਂ ਗੱਲਾਂ ਮਜਬੂਰਨ ਵਿੱਚ ਪਾਉਣੀਆਂ ਪਈਆਂ ਕੈਥਲ ਵਿੱਚ ਆ ਕੇ। ਕਵੀ ਸੰਤੋਖ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਦੇ ਰਹਿਣ ਵਾਲੇ ਸਨ, ਅੰਮ੍ਰਿਤਸਰੋਂ ਤੁਰੇ ਵੱਡੇ ਵੱਡੇ ਸਰਦਾਰਾਂ ਕੋਲ ਗਏ ਵੀ ਮੈਂ ਇਤਿਹਾਸ ਲਿਖਣਾ ਹੈ, ਗੁਰ ਪ੍ਰਤਾਪ ਸੂਰਜ ਗ੍ਰੰਥ ਤੇ ਮੇਰੀ ਸਹਾਇਤਾ ਕਰੋ, ਮਾਇਆ ਚਾਹੀਦੀ, ਥਾਂ ਚਾਹੀਦਾ। ਕਿਸੇ ਨੇ ਪੱਲਾ ਨਹੀਂ ਫੜਿਆ, ਅੰਮ੍ਰਿਤਸਰੋਂ ਤੁਰਦੇ ਪਟਿਆਲੇ ਆ ਗਏ। ਇਹ ਤੁਸੀਂ ਖੋਜ ਕਰ ਲੈਣਾ ਵੀ ਅਸੀਂ ਕਿੰਨਾ ਕੁ ਸੰਭਾਲਿਆ ਗੁਰੂ ਕੀ ਦਾਤ। ਪਟਿਆਲੇ ਮਹਾਰਾਜਾ ਸਾਹਿਬ ਦਾ ਦਰਬਾਰ ਲੱਗਾ ਸੀ, ਤੁਸੀਂ ਜਾਣਦੇ ਹੋ ਸਾਡੇ ਮਹਾਰਾਜਾ ਸਾਹਿਬ, ਉੱਥੇ ਦਰਬਾਰ ਲੱਗਾ ਸੀ, ਸਾਰਿਆਂ ਨੇ ਆਪੋ ਆਪਣੀਆਂ ਕਵਿਤਾਵਾਂ ਪੜ੍ਹੀਆਂ, ਹੋਰ ਵੀ ਕਵੀ ਆਏ ਸਨ, ਸਾਰਿਆਂ ਨੇ ਇਸ ਪਟਿਆਲੇ ਵਾਲੇ ਰਾਜੇ ਦੀ ਬੜੀ ਵਡਿਆਈ ਕੀਤੀ ਉਹਨਾਂ ਕਵਿਤਾਵਾਂ ਦੇ ਵਿੱਚ। ਭਾਈ ਸੰਤੋਖ ਸਿੰਘ ਜੀ ਦੀ ਵਾਰੀ ਆਈ, ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰ ਵਿੱਚ ਕਵਿਤਾ ਪੜ੍ਹੀ, ਦੂਸਰਿਆਂ ਸਾਰਿਆਂ ਨੂੰ ਇਨਾਮ ਮਿਲ ਗਿਆ, ਇਹਨਾਂ ਨੂੰ ਕਿਸੇ ਨੇ ਪੁੱਛਿਆ, ਉੱਥੋਂ ਵੀ ਨਿਰਾਸ਼ ਹੋ ਗਏ। ਉੱਥੋਂ ਨਿਰਾਸ਼ ਹੋ ਕੇ ਫਿਰ ਕੈਥਲ ਆਏ ਔਰ ਉਹਨਾਂ ਨੇ ਕਵਿਤ ਲਿਖੇ ਨੇ, ਆਪਣੀ ਗਰੀਬੀ ਦੇ ਉੱਤੇ ਕੱਪੜੇ ਪਾਟੇ ਹੋਏ, ਮੈਲੇ ਕੱਪੜੇ, ਕੋਲ ਕਲਮ ਨਹੀਂ, ਕੋਲ ਦੁਆਤ ਨਹੀਂ। ਕੈਥਲ ਦਾ ਰਾਜਾ ਸੀ ਉਦੈ ਸਿੰਘ, ਇਹਦੇ ਕੋਲ ਆ ਕੇ ਕਿਹਾ ਵੀ ਮੈਂ ਗ੍ਰੰਥ ਲਿਖਣਾ ਚਾਹੁੰਦਾ। ਉਹਨੇ ਕਿਹਾ ਆ ਜਾ, ਵਿਦਵਾਨ ਆਦਮੀ ਸੀ, ਉਹਨੇ ਬਿਠਾ ਲਿਆ ਤੇ ਕੈਥਲ ਵਿੱਚ ਗ੍ਰੰਥ ਲਿਖਿਆ। ਉੱਥੇ ਪੰਡਿਤਾਂ ਦਾ ਨਿਵਾਸ ਸੀ, ਜਿਸ ਕਰਕੇ ਮਜਬੂਰਨ ਉਹਨਾਂ ਨੇ ਕੁਝ ਚੀਜ਼ਾਂ ਵਿੱਚ ਪਵਾਈਆਂ। ਹੁਣ ਅੱਜ ਅਸੀਂ ਕਹਿੰਦੇ ਇਹਦੇ ਵਿੱਚ ਮਨਮਤ ਲਿਖੀ ਤੇ ਅਸੀਂ ਸੰਭਾਲਿਆ ਕਿੱਥੇ ਵੀ ਉਸ ਵਿਦਵਾਨ ਨੂੰ, ਪੰਜਾਬ ਤੇ ਸਾਰਾ ਛੱਡ ਕੇ ਆ ਗਿਆ ਵਿਚਾਰਾ, ਉਹਨੂੰ ਖਾਣ ਵਾਸਤੇ ਕਿਸੇ ਰੋਟੀ ਨਹੀਂ ਦਿੱਤੀ ਉਸ ਥਾਂ, ਗਰੀਬੀ ਦੇ ਦਿਨ ਕੱਟੇ। ਪਰ ਇੱਕ ਦਿਨ ਇਸ ਤਰ੍ਹਾਂ ਦਾ ਸਮਾਂ ਆਇਆ, ਸਵੇਰੇ ਇਸ਼ਨਾਨ ਕਰਦੇ ਹੁੰਦੇ ਸਨ, ਪਾਣੀ ਨਾਲ ਘੜਾ ਭਰ ਕੇ ਰੱਖਿਆ ਹੁੰਦਾ ਸੀ ਤੇ ਭੁਲੇਖੇ ਨਾਲ ਦੁੱਧ ਵਾਲਾ ਘੜਾ ਉੱਪਰ ਪਾ ਲਿਆ, ਇਸ਼ਨਾਨ ਕਰ ਲਿਆ ਦੁੱਧ ਨਾਲ। ਫਿਰ ਉਹਨਾਂ ਨੇ ਉਹਦੇ ਉੱਤੇ ਵੀ ਬੜੇ ਕਵਿਤ ਲਿਖੇ ਨੇ ਵੀ ਇਹ ਕਲਗੀਆਂ ਵਾਲੇ ਦੀ ਕਿਰਪਾ ਹੈ, ਕਦੀ ਪਾਣੀ ਵੀ ਨਹੀਂ ਸੀ ਲੱਭਦਾ, ਅੱਜ ਦੁੱਧ ਨਾਲ ਇਸ਼ਨਾਨ ਕਰ ਰਹੇ। ਪਰ ਇੱਕ ਉਹ ਸਿੱਖ ਦੀ ਆਪਣੀ ਹਿੰਮਤ ਸੀ ਬੜੀ, ਅਸੀਂ ਉਹਦੇ ਬਾਰੇ ਕੁਝ ਨਹੀਂ ਕਰ ਸਕੇ। ਕਿਉਂ? ਔਰ ਉਹਨਾਂ ਚਿਰ ਦੁਰਗਤੀ ਹੁੰਦੀ ਰਹੇਗੀ ਜਿੰਨਾ ਚਿਰ ਇਸ ਚੀਜ਼ ਦਾ ਅਸੀਂ ਸਤਿਕਾਰ ਕਾਇਮ ਨਾ ਕੀਤਾ। ਇਹ ਜਿਹੜੀ ਲਾਈਨ ਹੈ, ਇਹਦੀ ਦੁਰਗਤੀ ਹੋਣ ਕਰਕੇ ਚੰਗੇ ਲੋਕ ਇਹਦੇ ਵਿੱਚੋਂ ਪਾਸੇ ਹੋ ਗਏ ਨੇ, ਉਹ ਸਾਈਡ ਕਰ ਗਏ, ਪਾਸਾ ਕਰ ਗਏ, ਕੀ ਲੋੜ ਹੈ? ਜਦਕਿ ਬੜੀ ਵੱਡਾ ਰਸਤਾ ਸੀ, ਬਾਬਾ ਬੁੱਢਾ ਸਾਹਿਬ ਤੋਂ ਸ਼ੁਰੂ ਹੁੰਦੀ ਸਾਰੀ ਪਰੰਪਰਾ ਜਿਹੜੀ। ਪਰ ਸਾਨੂੰ ਇਸ ਤਰ੍ਹਾਂ ਦੇ ਲੋਕ ਚਾਹੀਦੇ ਸਨ, ਜਦੋਂ ਅਸੀਂ ਆਈਏ ਸਾਡੇ ਕੋਲ ਸਿੱਖੀ ਭਾਵੇਂ ਨਾ ਹੋਵੇ ਪਰ ਭਾਈ ਸਾਹਿਬ ਸਾਡਾ ਦਰਵਾਜ਼ਾ ਖੋਲਣਗੇ, ਅਸੀਂ ਅੰਦਰ ਆ ਰਹੇ, ਉਹ ਸਾਡੇ ਨੂੰ ਪੁੱਛ ਕੇ ਚੱਲਣ। ਇਹ ਅਸੀਂ ਬੜਾ ਵੱਡਾ ਕਾਂਡ ਕਰ ਰਹੇ ਹਾਂ ਸਿੱਖੀ ਦਾ। ਇਹ ਜਿਹੜੀ ਲਾਈਨ ਹੈ, ਇਹਦੀ ਇੱਕ ਥਾਂ ਹੈ, ਔਰ ਜੇ ਇਸ ਥਾਂ ਨੂੰ ਉੱਚੇ ਕਰਾਂਗੇ ਤੇ ਅੱਜ ਵੀ ਉੱਚੇ ਲੋਕ ਜਿਹੜੇ ਇਹਦੇ ਵਿੱਚ ਆਉਣ ਦੇ ਯੋਗ ਤੇ ਕਾਬਲ ਨੇ, ਜਿਹੜੇ ਖੁਸ਼ਾਮਦੀ ਨਹੀਂ ਕਿਸੇ ਦੇ, ਉਹ ਸਿਰਫ ਚੁੱਪ ਕਰਕੇ ਸਾਈਡ ਕਰ ਗਏ, ਕਿਉਂਕਿ ਜਿਹਦੇ ਅੰਦਰ ਗੁਣ ਹੋਵੇ ਉਹ ਖੁਸ਼ਾਮਦ ਨਹੀਂ ਕਰ ਸਕਦਾ। ਇੱਕ ਇੰਨੀ ਵੱਡੀ ਕਲਾ ਹੈ, ਜੇ ਉਹ ਖੁਸ਼ਾਮਦ ਕਰਦਾ ਤੇ ਗੁਣ ਖਤਮ ਹੁੰਦਾ। ਇਸ ਲਈ ਅੱਜ ਇਹ ਮਿਸ਼ਨ ਬਣ ਗਿਆ ਕਿ ਲੱਖ ਟਕਿਆਂ ਕੇ ਮੁੰਦੜੇ ਲੱਖ ਟਕਿਆਂ ਕੇ ਹਾਰ। ਇਹ ਧਰਮ ਦਾ ਪਹਿਰਾਵਾ ਵੀ ਕਿਉਂ ਬਣਿਆ? ਉਹਦੇ ਕਾਰਨ ਸਾਡੀ ਗਾਫਲਤਾ, ਸਾਡੀ ਇਸ ਤਰ੍ਹਾਂ ਦੀ ਜੀਵਨ ਦੀ ਧਾਰਾ ਜਿਹਦੇ ਵਿਚ ਇਸ ਲਾਈਨ ਨੂੰ ਅਸੀਂ ਪੁਜਾਰੀ ਲਾਈਨ ਨਾਲ ਜੋੜ ਕੇ ਰੱਖ ਦਿੱਤਾ। ਇੱਕ ਪਾਸੇ ਲਫ਼ਜ਼ ਵਰਤੇ ਜਾਂਦੇ ਗੁਰੂ ਕਾ ਵਜ਼ੀਰ, ਤੇ ਵਜ਼ੀਰ ਵਿਚ ਤੇ ਬੜੀ ਸ਼ਕਤੀ ਹੁੰਦੀ, ਉਹਦੇ ਬੜੇ ਅਧਿਕਾਰ ਹੁੰਦੇ, ਉਹਦੇ ਅਧਿਕਾਰ ਉਹਨੂੰ ਮਿਲਣੇ ਚਾਹੀਦੇ ਜਿਹੜੀ ਥਾਂ ਤੇ ਉਹ ਬੈਠਾ ਹੋਇਆ। ਇਸ ਲਈ ਸਤਿਗੁਰੂ ਕਹਿੰਦੇ ਗਿਆਨ ਨਾ ਗੱਲੀ ਢੂੰਡੀਐ ਕਦਨਾ ਕਰੜਾ ਸਾਰ। ਇਹ ਜਿਹੜਾ ਗਿਆਨ ਹੈ, ਜਾਗ ਜਿਹੜੀ, ਇਹ ਗੱਲਾਂ ਨਾਲ ਨਹੀਂ, ਜਿੰਨਾ ਚਿਰ ਵਿਅਕਤੀ ਇਹਨੂੰ ਆਪਣੇ ਜੀਵਨ ਵਿਚ ਕਮਾਉਂਦਾ ਨਹੀਂ। ਕਰਮ ਮਿਲਿਆ ਤਾਂ ਪਾਈਐ ਹੋਰ ਹਿਕਮਤ ਹੁਕਮ ਖੁਆਰ। ਕਰਮ ਦਾ ਇੱਥੇ ਅਰਥ ਹੈ ਬਖਸ਼ਿਸ਼, ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਇਹ ਦਾਤ ਪ੍ਰਾਪਤ ਹੁੰਦੀ ਹੈ। ਹਿਕਮਤ, ਹਿਕਮਤ ਦਾ ਅਰਥ ਹੈ ਹਕੀਮੀ, ਗਿਆਨ, ਚਲਾਕੀ, ਸਿਆਣਪ। ਹੋਰ ਕਿਸੇ ਸਿਆਣਪ ਦੇ ਨਾਲ, ਕਿਸੇ ਹੁਕਮ ਦੇ ਨਾਲ ਖੁਆਰ, ਖੁਆਰੀ ਪੱਲੇ ਪੈਂਦੀ। ਸਿਰਫ ਉਹਦੀ ਰਹਿਮਤ ਦੇ, ਉਹਦੇ ਦਰ ਦੇ ਉੱਤੇ ਪ੍ਰੇਮ ਵਿਚ ਝੁੱਕ ਕੇ ਉਹਦੇ ਤੋਂ ਨਾਮ ਦੀ ਦਾਤ ਮੰਗਣੀ, ਇਹ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ। ਸੋ ਸਮੇਂ ਦੀ ਸਮਾਪਤੀ ਹੈ। ਅਗਲੀ ਪੌੜੀ ਦੇ ਵਿਚਾਰ ਕੱਲ੍ਹ ਦੇ ਦੀਵਾਨ ਵਿਚ ਸਤਿਗੁਰੂ ਕਰਵਾਉਣ। ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।